राजा राम, राजा राम, ककरी अम्बरे पकर राजा राम ककरी अम्बरे पकाए राजा राम ककरी आंबरे पकाए राजा राम ककरी आंबरे पकाए किने भूजन हारे खाए किने राजा राम ककरी आंबरे पकाए राजा राम ककरी आंबरे पकाए आंबरे पकाए राजा राम फील रबाबी बल्द पखावज बाबी बल्द पखावज कौआ ताल बजावे कौआ ताल बजावे पहर चोलना गदहा सपगत करावे पै सपगत करावे राजा राम ककरी आंबरे पकाए राजा राम ककरी आंबरे पकाए किने आंबरे। पकाए राजा राम। बैठ सिंह कर पान लगावे, सिंह कर पान लगावे, किस गलौर ल्यावे, किस गलौर ल्यावे, कर कर मुसरी मंगल गावे, कर मुसरी मंगल गावे, कछु अशंख बजावे, कछु अशंख बजावे राजा राम। ककरी आमरे पकाए राजा राम, ककरी आमरे पकाए, किने भूजन हारे खाए, किने भूजन हारे खाए राजा राम। ककरी आमरे पकाए राजा राम। वंश को पूत ब्याहन चलेया, वंश को पूत ब्याहन चलेया, सोएन मंडप छाए, सोएन मंडप छाए, रूप कन्या सुंदर सिंह गुन गाए, सस सिंह गुन गाए राजा राम। ककरी आमरे पकाए राजा राम, ककरी आमरे पकाए, किने भूजन हारे खाए, किने भूजन हारे खाए राजा राम। ककरी आंबरे पकाए राजा राम। कहत कबीर सुनो रे संतो, कबीर सुनो रे संतो, कीर्ति पर्वत खाया, कीर्ति पर्वत खाया, कछुआ कह अंगार भिलो, छुआ कह अंगार भिलोरो, लू की शब्द सुनाया, लू की शब्द सुनाया, राजा राम ककरी हमरे पकाए, राजा राम ककरी आमरे पकाए, किने भूजन हारे खाए, किने भूजन हारे खाए, राजा राम ककरी आमरे पकाए, आंबरे पकाए, राजा राम।
साहिब श्री गुरु ग्रंथ साहिब विच ये शब्द 477 नंबर पन्ने ते अंकित है। शब्द का सिरलेख है आसा श्री कबीर जी। आसा राग विच कबीर साहब ने इस शब्द नू उचारण किया। जिमें कि असी सारे जानते हाँ कि गुरु ग्रंथ साहब जिहड़े जिहड़े शब्दों विच रहाओ आंदा है, रहाओ सारे शब्द का सेंट्रल आइडिया भाव अर्थ। इस शब्द का रहाओ जिसकी असी टेक रखी है राजा राम ककरी आंबरे पकाए, किनै बूझन हारे खाए। कबीर साहब कहना चाहते हैं ककरी दा भाव दसना चाहते हैं कि ककरी जिहड़ी असी अक दे पौधे ते लगी हुई अंबी दी शकल च देखते हाँ, उस ककरी नू ना इंसान खा सकता है, ते उस दा स्वाद भी कुछ कुड़ित्तन भरिया अते जहर भरिया हुंदा है। कबीर साहब रब वल मुखातिब करके कह रहे हैं कि एक ककरी अंब बन सकती है, ककरी आंबरे पकाए, इसनू इस दे स्वाद नू अंब वर्गा रियलाइज किया जा सकता है, बशर्ते कि कोई इंसान इस गल नू बुझे, इस बुझारत नू समझे। ताई कहंदे हन किने बूझन हारे खाए, कोई कोई मनुख है जिहड़ा इस गल नू समझदा है, जे ना समझिए ना तो यह जग धुएं का पहाड़ हो जाता, जे ना समझिए यह जग सुपन समान हो जाता, जे ना इसनू समझिए तो कूड़ राजा कूड़ प्रजा कूड़ सब संसार हो जाता। पर जे इसे नू समझ लईए तो कबीर साहब कहते किना बूझन हारे खाए। ਸਮਝਣ ਵਾਲਾ ਇਸੇ ਅੱਕ ਦੀ ਕੱਕੜੀ ਦੇ, ਅੱਕ ਦੀ ਇਸ ਝੂਠੀ ਅੰਬੀ ਦੇ ਸੱਚ ਦਾ ਅੰਬ ਬਣਾ ਕੇ ਉਹ ਮਿਠਾਸ ਮਾਣ ਸਕਦਾ। ਅਮੀਓ ਅਮੀਓ ਹਰ ਰਸ ਮਿੱਠਾ ਮਾਣ ਸਕਦਾ। ਕਹਿੰਦੇ ਹਨ ਉਹਦੇ ਵਾਸਤੇ ਤੈਨੂੰ ਕੁਛ ਸਿਆਣਫ ਕਰਨੀ ਪਏਗੀ, ਸਮਝਣਾ ਪਏਗਾ। ਇਹ ਸ਼ਬਦ ਬੜਾ ਇਨਕਲਾਬੀ ਹੈ, ਪਰ ਇਸ ਸ਼ਬਦ ਨੂੰ ਜੇਕਰ ਅਸੀਂ ਸਮਝ ਜਾਈਏ, ਅਸੀਂ ਭਾਵ ਕੇਵਲ ਸਿੱਖ ਨਹੀਂ, ਦੁਨੀਆਂ ਦਾ ਕੋਈ ਇਨਸਾਨ। ਦਿਸ ਸ਼ਬਦ ਇਜ਼ ਨੋਟ ਮੈਂਟ ਫੋਰ ਸਿੱਖਸ ਓਨਲੀ। ਕਿਉਂ? ਜਦੋਂ ਕਬੀਰ ਸਾਹਿਬ ਨੇ ਇਸ ਸ਼ਬਦ ਨੂੰ ਉਚਾਰਿਆ, ਆਈ ਮੀਨ ਜਬ ਕਬੀਰ ਸਾਹਿਬ ਨੇ ਇਸ ਸ਼ਬਦ ਕੋ ਬੋਲਾ ਹੋਗਾ, ਤੋ ਉਸ ਟਾਈਮ ਸਿੱਖ ਨਹੀਂ ਥੇ। ਇਹ ਤਾਂ ਗ੍ਰੇਟਨੈਸ ਹੈ ਗੁਰੂ ਨਾਨਕ ਸਾਹਿਬ ਦੀ ਕਿ ਐਸੀ ਸੱਚ ਦੀ ਵਿਚਾਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਨ ਵਾਸਤੇ ਇਕੱਤਰਿਤ ਕਰਕੇ ਲਿਆਉਂਦੇ ਨੇ। ਸ਼ਬਦ ਹਰ ਇਨਸਾਨ ਵਾਸਤੇ ਹੈ, ਪਰ ਜਿਸ ਮਨੁੱਖ ਨੇ ਇਸ ਕੱਕਰੀ ਨੂੰ ਅੰਬ ਪਕਾਉਣਾ ਹੈ, ਉਹਨੂੰ ਕੁਛ ਸਮਝਣਾ ਪਏਗਾ। ਸਮਝਣਾ ਕੀ ਹੈ? ਪਹਿਲੀ ਗੱਲ ਤਾਂ ਇਹ ਸਮਝ ਲਈਏ ਕਿ ਅਸੀਂ ਇੱਕ ਅੰਧ ਵਿਸ਼ਵਾਸ ਵਿੱਚ ਬੈਠੇ ਹੋਏ ਸਾਂ ਕਈ ਹਜ਼ਾਰਾਂ ਸਾਲਾਂ ਤੋਂ। ਉਹ ਕੀ? ਕਿ ਅਸੀਂ ਪਿਛਲੇ ਕਈ ਜਨਮਾਂ ਤੋਂ ਕੁੱਤੇ ਬਿੱਲੀ ਗਾਂ ਬਣੇ ਹੋਏ ਸੀ, ਸੱਪ ਠੂਏ ਬਣੇ ਹੋਏ ਸੀ, ਤੇ ਸਾਨੂੰ 84 ਲੱਖ ਜੂਨਾਂ ਕੱਟ ਕੇ ਇਹ ਮਨੁੱਖਾ ਦੇਈ ਮਿਲੀ ਹੈ। ਇਸ ਦੇ ਅਸੀਂ ਅਰਥ ਕੱਢ ਲਏ, ਬਹੁਤ ਜਨਮ ਵਿਛੜੇ ਥੇ ਮਾਧੋ। ਇਸ ਦੇ ਅਸੀਂ ਅਰਥ ਕੱਢ ਲਏ, ਕਈ ਜਨਮ ਭਏ ਕੀਟ ਪਤੰਗਾ। ਪਰ ਕਬੀਰ ਸਾਹਿਬ ਇੱਕ ਨਵੀਂ ਦਿਸ਼ਾ ਦੇ ਰਹੇ ਸਨ, ਇੱਕ ਨਵਾਂ ਰਾਹ ਸਮਝਾ ਰਹੇ ਨੇ ਮਨੁੱਖ ਨੂੰ। ਇਸਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਵਾਸਿਆ, ਜਿਹੜਾ ਮਨ ਹੈ ਨਾ, ਇਹਨੂੰ ਇਹਦੀ ਮੈਲ ਲਾਉਣ ਵਾਸਤੇ ਇੱਕ ਢੰਗ ਦੱਸ ਰਹੇ ਨੇ। ਬੁੱਝਣਾ ਕੀ ਹੈ? ਕਿ ਮਨੁੱਖ ਸਮਝਦਾ ਹੈ ਕਿ ਪਿੱਛੇ ਕਈ ਜਨਮਾਂ ਤੋਂ ਮੈਂ ਜਾਨਵਰ ਕੁੱਤਾ ਬਿੱਲੀ ਬਣ ਕੇ ਆਇਆ। ਲੇਕਿਨ ਜੇਕਰ ਮਨੁੱਖ ਇਹ ਸਮਝ ਲਏ ਜੀਂਦੇ ਜੀ ਇਸੇ ਜਨਮ ਵਿੱਚ, ਇਨ ਦਿਸ ਵੈਰੀ ਲਾਈਫ, ਕਿ ਮੇਰੇ ਅੰਦਰ ਕੁਛ ਜਾਨਵਰ ਹੁਣੇ ਵੀ ਮੌਜੂਦ ਹਨ, ਮੈਂ ਉਹਨਾਂ ਜਾਨਵਰਾਂ ਨੂੰ ਆਪਣੇ ਅੰਦਰ ਦੀਆਂ ਜਿਹੜੀਆਂ ਬੈਡ ਡੀਡਸ ਨੇ, ਜਿਹੜੀਆਂ ਮਾੜੀਆਂ ਕਰਤੂਤਾਂ ਨੇ, ਉਹ ਕਿਹੜੇ ਕਿਹੜੇ ਜਾਨਵਰਾਂ ਕਰਕੇ, ਕਿਹੜੇ ਕਿਹੜੇ ਪਸ਼ੂ ਪੰਛੀਆਂ ਕਰਕੇ, ਤਾਂ ਜੇਕਰ ਮੈਂ ਉਹਨਾਂ ਨੂੰ ਸਮਝਾ ਲਵਾਂ, ਜੇਕਰ ਆਪਣੇ ਅੰਦਰ ਦੇ ਸਾਰੇ ਪਸ਼ੂ ਪੰਛੀਆਂ ਨੂੰ ਪੜ੍ਹਾ ਲਵਾਂ, ਤਾਂ ਇਹ ਮੈਨੂੰ ਮਾੜੇ ਪਾਸੇ ਲਿਜਾਣ ਦੀ ਬਜਾਏ ਚੰਗੇ ਪਾਸੇ ਲਗਾ ਲੈਣਗੇ। ਇਹ ਪਸ਼ੂ ਮਾਰਨੇ ਨਹੀਂ ਅੰਦਰੋਂ। ਪਹਿਲਾਂ ਤਾਂ ਭੁਲੇਖਾ ਕੱਢ ਲਈਏ ਕਿ ਪਿਛਲੇ ਜਨਮਾਂ ਦੇ ਜਿਹੜੇ ਪਸ਼ੂ ਸਨ ਉਹ ਹੈ ਸਨ ਜਾਂ ਨਹੀਂ ਸਨ। ਹਮ ਪਿਛਲੇ ਕਈ ਜਨਮੋਂ ਸੇ ਐਸੇ ਆਇਆ ਜਾਂ ਨਹੀਂ ਆਇਆ, ਭਗਵਾਨ ਜੀ ਜਾਣੇ। ਪਰ ਜੇਕਰ ਇਹ ਬੁੱਝ ਲਈਏ ਕਿ ਇਸੇ ਜਨਮ ਵਿੱਚ ਮੇਰੇ ਅੰਦਰ ਕੁਛ ਪਸ਼ੂ ਹਨ, ਇਹ ਮੈਨੂੰ ਤੰਗ ਕਰਦੇ ਰਹਿੰਦੇ ਹਨ, ਇਹਨਾਂ ਨੂੰ ਨਕੇਲ ਨਹੀਂ ਪਾਈ ਹੋਈ, ਇਹਨਾਂ ਨੂੰ ਨੱਥ ਨਹੀਂ ਪਾਈ ਹੋਈ, ਇੰਨਾ ਵੱਡਾ ਹਾਥੀ ਕਾਬੂ ਆ ਜਾਂਦਾ ਨਾ ਨੱਥ ਪਾ ਲਓ, ਇੰਨਾ ਵੱਡਾ ਊਂਠ ਕਾਬੂ ਆ ਜਾਂਦਾ ਜੇ ਨੱਥ ਪਾ ਲਓ, ਭਾਵ ਨਕੇਲ ਪਾਣੀ ਆ ਬਸ। ਜੇਕਰ ਇਹ ਸਮਝ ਆ ਜਾਏ, ਸਾਡਾ ਇਸ ਸ਼ਬਦ ਮੁਤਾਬਕ ਪਤਾ ਲੱਗੇਗਾ, ਪਿਛਲੇ ਜਨਮਾਂ ਤੋਂ ਆ ਕੇ ਔਰ ਇਸ ਜਨਮ ਤੋਂ ਬਾਅਦ, ਮਰਨ ਤੋਂ ਬਾਅਦ ਪੁਨਰ ਜਨਮ ਕੀ ਲੈਣਾ, ਵੀ ਕੈਨ ਟੇਕ ਰੀਬਰਥ ਅਗੇਨ, ਅਸੀਂ ਦੁਬਾਰਾ ਜਨਮ ਲੈ ਸਕਦੇ ਹਾਂ, ਜਿਸ ਨੂੰ ਕਿ ਅਸੀਂ ਪੁਨਰ ਜਨਮ ਕਹਿੰਦੇ ਹਾਂ। ਹਮ ਇਸਕੋ ਪੁਨਰ ਜਨਮ ਬੋਲਤੇ ਹੈ ਕਿ ਅਭੀ ਇਸੀ ਜਨਮ ਮੇ ਮਨੁਸ਼ ਦੁਬਾਰਾ ਜੀ ਸਕਤਾ ਹੈ, ਮਰਨੇ ਕੇ ਬਾਅਦ ਜੀਏਗਾ ਕਿ ਨਹੀਂ ਮਾਲੂਮ ਨਹੀਂ, ਲੇਕਿਨ ਇਸੇ ਜਨਮ ਵਿੱਚ ਪੁਨਰ ਜਨਮ ਲੈ ਸਕਦਾ ਹੈ। ਉਹ ਕਿਸ ਤਰ੍ਹਾਂ? ਕਬੀਰ ਸਾਹਿਬ ਆਪਣੇ ਸ਼ਬਦ ਵਿੱਚ ਸਾਰੇ ਐਸੇ ਦ੍ਰਿਸ਼ਟਾਂਤ ਵਰਤ ਵਰਤ ਕੇ, ਤਸ਼ਬੀ ਵਰਤ ਵਰਤ ਕੇ ਉਹਨਾਂ ਜਾਨਵਰਾਂ ਦੇ ਨਾਲ ਸਾਡੀ ਜਾਣ ਪਛਾਣ ਕਰਾਉਂਦੇ ਨੇ, ਤੇ ਕਰਾਉਣ ਤੋਂ ਬਾਅਦ ਦੱਸਦੇ ਨੇ ਕਿ ਉਹਨਾਂ ਨੇ ਕੀਤਾ ਕੀ। ਸ਼ਬਦ ਵਿੱਚ ਪਹਿਲੇ ਪਦੇ 'ਚ ਆਇਆ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੈ। ਫੀਲ ਹਾਥੀ, ਬਲਦ ਬੁੱਲ ਢੱਗਾ ਜਿਸਨੂੰ ਕਹਿੰਦੇ ਨਾ, ਜਿਹਦੇ ਨਾਲ ਅਸੀਂ ਹੱਲ ਜੋਤਦੇ ਹਾਂ, ਜਾਂ ਸਾਦੇ ਲਫ਼ਜ਼ਾਂ ਜਿਸਨੂੰ ਅਸੀਂ ਸਾਂਡ ਕਹਿੰਦੇ ਹਾਂ। ਕਊਆ ਸਭ ਜਾਣਦੇ ਹਨ, ਕਰੋ ਕਊਆ। ਪੈਰ ਚੋਲਣਾ ਗਧਾ, ਗਧਾ ਵੀ ਸਾਰੇ ਜਾਣਦੇ ਹਨ, ਡੰਕੀ, ਰਾਈਟ। ਭੈਂਸਾ ਮੱਝ, ਮੱਝ ਅਤੇ ਜਿਹੜਾ ਮੱਝ ਦਾ ਮੈਸਕੁਲਿਨ ਜੈਂਡਰ, ਇਹ ਸਾਰਿਆਂ ਬਾਰੇ ਕਬੀਰ ਸਾਹਿਬ ਆਪਣਾ ਖਿਆਲ ਦੱਸਦੇ ਹਨ। ਪਹਿਲਾਂ ਦੱਸਦੇ ਹਨ ਕਿ ਫੀਲ ਹਾਥੀ ਮੇਰੇ ਅੰਦਰ ਹਾਥੀ ਹੈ ਜਿਹੜਾ ਮੇਰੇ ਅੰਦਰ ਕਾਮ ਪੈਦਾ ਕਰ ਦਿੰਦਾ। ਹੁਣ ਹਾਥੀ ਇੰਨਾ ਬਲਵਾਨ ਬੁੱਧੀਮਾਨ ਹਾਥੀ ਬੋਲਦੇ ਹਾਂ, ਕਾਮ ਵਸ ਆ ਜਾਏ ਜੇਕਰ ਕਾਮ ਉਸਨੂੰ ਕਾਬੂ ਕਰ ਲਵੇ, ਕਾਮ ਉਸਨੂੰ ਮੈਨੂਵਰ ਕਰੇ ਤਾਂ ਹਾਥੀ ਇੱਕ ਪਤਲੇ ਜਿਹੇ ਮਹਾਵਤ ਦੇ ਹੱਥ ਆ ਜਾਂਦਾ, ਸਾਰੀ ਉਮਰ ਵਾਸਤੇ ਕੈਦ ਹੋ ਜਾਂਦਾ, ਇਹ ਉਸਦੀ ਮੌਤ ਦਾ ਕਾਰਨ ਬਣ ਜਾਂਦਾ। ਉਹ ਕਾਮ ਜੇਕਰ ਮੈਂ ਆਪਣਾ ਕਾਬੂ ਕਰ ਲਵਾਂ, ਉਸ ਹਾਥੀ ਨੂੰ ਜੇਕਰ ਮੈਂ ਸਮਝਾ ਲਵਾਂ ਤਾਂ ਉਹ ਹਾਥੀ ਮੇਰਾ ਕੀ ਕਰਦਾ, ਰਬਾਬ ਵਜਾਉਣ ਲੱਗ ਪੈਂਦਾ। ਰਬਾਬ ਰੈਫਰੈਂਸ ਦੇ ਰਹੇ ਹਨ ਵਡਿਆਈਆਂ ਦੀ ਵਿਚਾਰ, ਸੱਚ ਦੀ ਵਿਚਾਰ ਦਾ ਮਿਊਜ਼ੀਕਲ ਇੰਸਟਰੂਮੈਂਟ ਵਜਾਉਣ ਲੱਗ ਪੈਂਦਾ ਮੇਰਾ ਹਾਥੀ। ਮੀਨਸ ਮੇਰੇ ਅੰਦਰ ਕਾਮ ਰਹਿੰਦਾ, ਆਈ ਡੋਂਟ ਹੈਵ ਟੂ ਕੁਇਟ, ਪਰ ਇਹ ਕਾਮ ਮੇਰਾ ਕਾਬੂ 'ਚ ਆ ਜਾਂਦਾ, ਮੈਨੂੰ ਸਮਝਾਉਣ ਲੱਗ ਪੈਂਦਾ ਅਤੇ ਸੱਚ ਦੀ ਵਡਿਆਈਆਂ ਦੀ ਵਿਚਾਰ ਕਰਨ ਲੱਗ ਪੈਂਦਾ, ਤਾਂ ਕੀ ਹੁੰਦਾ, ਮੈਨੂੰ ਪਰਾਇਆ ਰੂਪ ਨਜ਼ਰ ਆਉਂਦਾ ਤਾਂ ਮੇਰਾ ਕਾਮ ਰਬਾਬ ਜਾ ਕੇ ਮੈਨੂੰ ਸਮਝਾਉਂਦਾ। ਹਾਥੀ ਕਹਿੰਦਾ ਅੱਖੀਂ ਸੂਤਕ ਵੇਖਣਾ ਪਰਤ ਰਿਹਾ ਪਰਦਨ ਰੂਪ, ਪਰਾਏ ਰੂਪ ਕੋ ਗੰਦੀ ਨਜ਼ਰ ਸੇ ਦੇਖਣਾ ਮਾੜੀ ਬਾਤ ਹੈ, ਮੇਰਾ ਕਾਮ ਮੈਨੂੰ ਸਮਝਾ ਦਿੰਦਾ। ਇਹ ਹਾਥੀ ਮੇਰਾ ਰਬਾਬ ਜਾਣ ਲੱਗ ਪੈਂਦਾ, ਇਹ ਮੈਨੂੰ ਕਹਿੰਦਾ ਇਹ ਨੇਤਰੋ ਮੇਰੇ ਹਰ ਤੂੰ ਮੈਂ ਜੋਤ ਧਰੀ, ਹਰ ਵੀ ਨਵਰ ਨਾ ਦੇਖੋ ਕੋਈ, ਸਾਰੇ ਰੱਬ ਰੂਪ ਨੇ, ਮੇਰਾ ਕਾਮ ਕਾਬੂ ਆ ਗਿਆ। ਬਲਦ ਪਖਾਵਜ, ਪਖਾਵਜ ਹੈ ਤਬਲਾ ਵਜਾਉਣਾ, ਢੋਲ ਵਜਾਉਣਾ, ਇੱਕ ਮਿਊਜ਼ੀਕਲ ਇੰਸਟਰੂਮੈਂਟ। ਜਿਹੜਾ ਮੇਰੇ ਅੰਦਰ ਬੈਲ ਸੀ ਨਾ, ਬਿਨਾਂ ਲਗਾਮ ਤੋਂ ਜਿਹੜਾ ਜਿੱਧਰ ਮਰਜ਼ੀ ਜਾਂਦਾ ਸੀ, ਜੇਕਰ ਬੈਲ ਨੂੰ ਲਗਾਮ ਨਾ ਲਗਾਓ ਤੇ ਚੰਗੀ ਬਣੀ ਬਣਾਈ ਖੇਤੀ ਉਜਾੜ ਕੇ ਰੱਖ ਦਿੰਦਾ, ਤੇ ਅਸੀਂ ਜੇਕਰ ਬੈਲ ਨੂੰ ਕਾਬੂ ਨਾ ਕਰੀਏ ਤਾਂ ਅਸੀਂ ਆਪਣੀ ਜ਼ਿੰਦਗੀ ਅੰਦਰ ਦੂਸਰਿਆਂ ਨੂੰ ਸਿੰਘ ਮਾਰਦੇ ਰਹਿੰਦੇ ਹਾਂ। ਵੀ ਆਲਵੇਜ਼ ਟੌਂਟ ਅਦਰਸ, ਦੈਟ ਵੇ ਵੀ ਆਰ ਨਾਟ ਬੈਲੈਂਸਡ। ਬਲਦ ਪਖਾਵਜ, ਜਿਹੜਾ ਮੇਰਾ ਅੰਦਰ ਦਾ ਬਲਦ ਹੈ ਨਾ ਬੈਲ, ਇਹ ਪਖਾਵਜ ਵਜਾ ਰਿਹਾ, ਭਾਵ ਰੱਬ ਜੀ ਦੇ ਗੁਣਾਂ ਦੀ, ਸੱਚ ਦੇ ਸੰਗੀਤ ਦੀ, ਵਡਿਆਈਆਂ ਦੀ ਵਿਚਾਰ ਦੀ ਕੀਰਤਨ ਕਰਨ ਲੱਗ ਪਿਆ। ਮੇਰਾ ਅੰਦਰ ਦਾ ਬੈਲ ਹੁਣ ਕਾਬੂ ਆ ਗਿਆ, ਹੁਣ ਕੀ ਹੋ ਗਿਆ, ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਪਾਈ, ਜਿਉਂ ਗੋਡੋ ਤਿਉ ਤੁਮ ਸੁਖ ਪਾਵੋ, ਕੀਰਤਨਾ ਮੇਟਿਆ ਜਾਈ। ਹੁਣ ਮੇਰਾ ਜਿਹੜਾ ਬੈਲ ਹੈ ਨਾ, ਹੁਣ ਇਹ ਮੇਰੀ ਧਰਤੀ ਗੋਡ ਕੇ ਚੰਗੇ ਢੰਗ ਨਾਲ ਖੇਤੀ ਕਰਨ ਦਾ ਰਾਹ ਮੈਨੂੰ ਬਣਾ ਕੇ ਦਿੰਦਾ, ਸੁੱਧ ਹੋ ਗਿਆ ਨਾ। ਕਊਆ ਤਾਲ ਬਜਾਵੈ, ਮੇਰੇ ਅੰਦਰ ਇੱਕ ਕਾਂ ਸੀ, ਕਾਂ ਦੀ ਬਿਰਤੀ ਕੀ ਹੈ, ਵਿਸ਼ਟਾ ਖਾਣਾ, ਗੰਦ ਖਾਣਾ। ਅਸੀਂ ਰੋਜ਼ ਲੋਕਾਂ ਦੀ ਨਿੰਦਾ ਕਰਦੇ ਰਹਿੰਦੇ ਹਾਂ, ਅਸੀਂ ਇੱਕ ਦੂਜੇ ਕੋਲ ਬੈਠਦੇ ਹਾਂ, ਭੈੜ ਸੁਣਾਉਂਦੇ ਰਹਿੰਦੇ ਹਾਂ, ਕਿਸੇ ਨੂੰ ਫੋਨ ਕਰਦੇ ਹਾਂ, ਗੰਦ ਸੁਣਾਉਂਦੇ ਰਹਿੰਦੇ ਹਾਂ, ਕਾਂ ਬਿਰਤੀ। ਵੇਅਰ ਐਵਰ ਵੀ ਆਰ ਸਿਟਿੰਗ, ਵੀ ਆਰ ਵੇਅਰਿੰਗ ਨਾਈਸ ਕਲੋਥਸ, ਵੀ ਕਮ ਇਨ ਨਾਈਸ ਕਾਰ, ਵੀ ਆਰ ਸਿਟਿੰਗ ਐਟ ਨਾਈਸ ਪਲੇਸ, ਈਵਨ ਦੈਨ ਵੀ ਡੋਂਟ ਟਰਾਈ ਟੂ ਈਟ ਅੰਮ੍ਰਿਤ, ਵੀ ਡੋਂਟ ਟਰਾਈ ਟੂ ਈਟ ਚੰਗੇ ਭੋਜਨ। ਅਸੀਂ ਮੰਦੀਆਂ ਗੱਲਾਂ ਦਾ ਕਾਂ ਵਾਂਗੂ ਵਿਸ਼ਟਾ ਖਾਂਦੇ ਰਹਿੰਦੇ ਹਾਂ, ਨਿੰਦਾ, ਚੁਗਲੀ, ਬਖੀਲੀ, ਕਿਸੇ ਦੀ ਗੈਰ ਹਾਜ਼ਰੀ 'ਚ ਉਹਨੂੰ ਬੈਕ ਸਟੈਬਿੰਗ ਕਰਨਾ, ਕਿਸੇ ਦੀ ਗੈਰ ਹਾਜ਼ਰੀ 'ਚ ਕਿਸੇ ਦਾ ਵਿਗਾੜ ਕਰਨਾ, ਡਿਸਟਰਕਟਿਵ। ਹੁਣ ਮੈਂ ਉਸ ਕਾਂ ਨੂੰ ਸਮਝਾਇਆ ਨਾ, ਰਾਜਾ ਰਾਮ ਕੱਕਰੀ ਅੰਬਰੇ ਪਕਾਏ, ਅੰਬ ਪਕਾ ਲੈਣੇ ਨਾ, ਕਿਨੇ ਬੂਝਣ ਆ ਰਹੇ ਖਾਏ, ਜਿਹਨੂੰ ਸਮਝ ਆ ਗਿਆ ਉਹਦਾ ਅੰਦਰ ਦਾ ਕਾਂ ਉਹ ਕਾਬੂ ਕਰ ਲੈਂਦਾ, ਹੁਣ ਉਹ ਨਿੰਦਾ ਨਹੀਂ ਕਰਦਾ, ਉਹਨੂੰ ਸਮਝ ਆਉਂਦੀ ਹੈ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਜਿਹੜਾ ਮਨੁੱਖ ਆਪਣੇ ਆਪ ਨੂੰ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਸਮਝ ਲੈਂਦਾ ਨਾ, ਉਹ ਕਿਸੇ ਦੀ ਨਿੰਦਾ ਨਹੀਂ ਕਰਦਾ, ਉਹਨੂੰ ਇਹ ਨਹੀਂ ਕਹਿਣਾ ਪੈਂਦਾ ਦੂਸਰੋ ਕੀ ਨਿੰਦਾ ਮਤ ਕਰੋ, ਉਹਨੂੰ ਸਮਝ ਆ ਜਾਂਦਾ ਕਿ ਮੈਂ ਦੂਜਿਆਂ ਨਾਲੋਂ ਇਨਫੀਰੀਅਰ ਹਾਂ, ਦੂਜੇ ਮੇਰੇ ਨਾਲੋਂ ਸਾਰੇ ਗੁਣਾ ਕਰਕੇ ਸੁਪੀਰੀਅਰ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਕਊਆ ਤਾਲ ਵਜਾਵੈ, ਤਾਲ ਵਜਾਉਣ ਲੱਗ ਪਿਆ ਮੇਰਾ ਕਊਆ, ਭਾਵ ਮੇਰਾ ਜੀਵਨ ਕਵਿਤਾ ਰੂਪ ਹੋ ਗਿਆ, ਮੇਰੇ ਜੀਵਨ ਦੀ ਟੋਰ ਸੰਗੀਤ ਰੂਪ ਹੋ ਗਈ ਹੈ। ਸੰਗੀਤ ਮਨੁੱਖ ਨੂੰ ਨਾ ਸਿੱਧੀ ਟੋਰ ਰੱਖਦਾ ਹੈ। ਪੈਰ ਚੋਲਣਾ ਗਧਾ ਨਾਚੈ, ਮੇਰਾ ਜਿਹੜਾ ਅੰਦਰ ਗਧਾ ਸੀ ਨਾ, ਜਿਸ ਨੂੰ ਸਮਝ ਨਹੀਂ ਸੀ, ਅਗਿਆਨਤਾ, ਪਰ ਹੁਣ ਮੈਨੂੰ ਗਿਆਨ ਦਾ ਪ੍ਰੇਮ ਆ ਗਿਆ। ਪੈਰ ਚੋਲਣਾ, ਪ੍ਰੇਮ ਦਾ ਚੋਲਾ ਪਾ ਕੇ ਮੇਰੇ ਅੰਦਰ ਦਾ ਗਧਾ ਨੱਚਦਾ ਹੁਣ, ਕਿਉਂਕਿ ਸਮਝ ਆ ਗਈ ਹੈ। प्रेम, इहदा मतलब इस शब्द तो सानू इह पता लगदा प्रेम अज्ञानता वास प्रेम नहीं होंदा, वो अंधविश्वास होता है, दैट इज ब्लाइंड फेथ। ब्लाइंड फेथ इज रोंग, इट कैन लीड यू रोंग वे, क्योंकि कबीर साहब कहते हैं कबीर जा ज्ञान ता धर्म है, तूने धर्म कमाना है। देर इज ओनली वन वे, यू हैव टू हैव द करैक्ट नॉलेज, ट्रू नॉलेज, जिसनू सतगुर कहते हैं, सच का ज्ञान, अंधविश्वास कर्म कांड का ज्ञान नहीं, सच दे ज्ञान नू लेके अकॉर्डिंगली जीना। सतगुर की बाणी सत स्वरूप है, गुरबाणी बनी है, उस अनुसार वैसा जीना, वैसे बींग बन जाना, ये असली प्रेम है। गुरबाणी बनिए दा असली प्रेम भाव की है, मनुख जो बोलदा है, जो इथों बोलदा है, कथनी ते करनी सेम हो जाती है। जियो मैले बारो निर्मल नहीं रहिंदा, दिखावा नहीं करदा, ओनू धर्मी भेख नहीं बनाना पैंदा। पर जो सच इस नू समझ आ जाए, इसकी अज्ञानता रूपी गधे नू, मूरख होंदा गधा, जदों ज्ञान मिल जाए गधा प्रेम दा चोला पाके नचदा, पैर चोलना गधा नाच है, पैसा भगत करावे। मेरे अंदर पैसा सी, तुसी देखिया बुल फाइटिंग, पैसा की करता है? कई बार असीं देखदे आ वो लाल कपड़ा दिखांदे ने पैसे नू, वो दूरों दौड़दा आंदा है, रुक नहीं सकता। पैसे दी आदत ही की है, पैसे दा अमुड़वा सुभाव होंदा, एक कदे वापस नहीं मुड़ना चाहता। वो लाल कपड़ा हटा लैंदे ने, ये दौड़ के अगे जाके दीवार नाल पावे टक्कर मारे, रुक नहीं सकता। साढ़े अंदर एक पैसा है, सानू कोई सीधा राह दसे, असी सीधे राह जाना नहीं चाहते हाँ। ले तूने शराब छोड़ दी, पत्नी का कहने पे, वो लोगों को कहने पे, क्या हो गया, ज्ञानी बन गया? मीन्स लेग पुलिंग, लोकी की कहणगे, इस करके मैं माड़े पासे टुटदे रहना है। लोकी की कहणगे कि तू झूठ तक हुण तक जींदा सी झूठ नाल, ते झूठ छड़ के सीधे राह पै गया, डमी हो गया, मूरख हो गया, बैकवर्ड हो गया। ये जिहड़ा मनुख सोचता रहिंदा ना, और सीधे राह नहीं पैंदा, ही नोज, मन जानत सब बात, जानत ही अवगुण करे, जानदिया बुझदिया भी गलत राह ते टुरदा रहिंदा है। वो साडे अंदर ना अमुड़वा सुभा है, किहदा, पैसे दा। पर जे असी उसनू समझा लईए, फिर असी की करांगे, जालो ऐसी रीत जित मैं प्यारा विसरै, नानक साहिब भली प्रीत, जे साहिब सेती पत रै। इसका मतलब की होया, उसनू समझ आ जाती है कि मैं सच नाल जीना है। उसनू यह समझ आ जाती है, अब हम चली ठाकुर पहार, जब हम शरण प्रभु की आई, राख प्रभु पावे मार। ये शब्द सानू की दस रहा है, दस रहा है कि जदों पैसे नू काबू कर लिए, जेड़ा अमुड़वा है, जेड़ा रुकदा नहीं है, जेड़ा सीधे राह नहीं पैंदा, जेकर असी उसनू सीधे राह पा लिए, तां की होंदा, वो भगती करन लग पैंदा, मीन्स ही वॉक्स ऑन द राइट पाथ, वो उसनू सुकृत धर्म कमाया हो जाता, सच्ची किरत करन लग पैंदा, बैड डीड्स विच उहनू पैणा नहीं पैंदा, बैड डीड्स तो उहनू अपने आप नू रोकना भी नहीं पैंदा। इस शब्द का पहला पदा सानू यह समझा रहा, जिमें कि असी पहले पदे समझ चुके हाँ। पहले पदे च असी अपने मन दे हंकार रूपी हाथी, कामी रूपी हाथी नू काबू करना सीख चुके हाँ, अते जिहड़ा साडा बल्द है, कौआ है, गधा है, भैंसा है, उन्हां बारे जिस तरह असी समझिया, इस तरह कबीर साहब दसदे हन कि हुण जदों मेरा मन इस ककरी तों अंब पकाना सीख गया, तां हुण मेरे अंदर दे होर जानवर किवें ट्रांसफॉर्म हो रहे हैं, बिल्कुल पुनर्जन्म, नवा जन्म सिखा रहे हैं कि किवें मेरा हो रहा है। एक तां जन्म दुनिया समझदी सी, मरण तो बाद जां इस जन्म तो पहला, कबीर साहब दस रहे ने मेरा इसे जन्म विच पुनर्जन्म किवें हो रहा, मेरी ट्रांसफॉर्मेशन की में हुई, दैट इज कॉल्ड एलिवेशन। that is called salvation. People believe salvation after death. Kabir Sahib, salvation, mukti, nirvana, Bekunth avastha, jinde ji, 10 din ki hoya mere andar. Baith singh ghar paan lagave, singh, sher, kis glaure liave, kis, kis ki hai mere andar trishna, te singh ki hai mere andar nirdai subha. Singh jadon saada subha hoya na, singh ki honda sher. Share is always aggressive hunda, ikdam duje te niddar hoke pe jana. Par mere andar jehda singh subha si na, oh ki si, nirdai si. Main dujiyan te pe janda si, main dujiyan de dil da khyal nahi si rakhda, main pyar naal unhan nu deal nahi si karda. Mere andar da sher jehda si na, mainu tang karda si, oh mera nirdai subha si. Baith singh ghar paan lagave, mere ਹਿਰਦੇ ਰੂਪੀ ਅੰਦਰ ਜਿਹੜਾ ਸ਼ੇਰ ਸੀ ਨਾ ਪਾਨ ਲਗਾਉਂਦਾ ਹੈ। ਪਾਨ ਲਗਾਵੇ ਨਾ ਇੱਕ ਤਸ਼ਬੀਹ ਹੈ। ਸਾਡੇ ਭਾਰਤ ਦੇਸ਼ ਅੰਦਰ ਕਈ ਐਸੀਆਂ ਸਟੇਟਸ ਨੇ ਜਿਹਦੇ ਅੰਦਰ ਮਹਿਮਾਨ ਆਵੇ ਅਤੇ ਜੇ ਮਹਿਮਾਨ ਨੂੰ ਪਾਨ ਔਫਰ ਕੀਤਾ ਜਾਏ ਤਾਂ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ। ਅਤੇ ਮੇਰੇ ਅੰਦਰ ਦਾ ਸ਼ੇਰ ਜਿਹੜਾ ਲੋਕਾਂ ਨਾਲ ਕ੍ਰੂਐਲਿਟੀ ਕਰਦਾ ਸੀ, ਘਰ ਆਏ ਗਰੀਬ ਨੂੰ ਕੁਛ ਸਮਝਦਾ ਹੀ ਨਹੀਂ ਸੀ ਅਤੇ ਵਿਤਕਰਾ ਕਰਦਾ ਸੀ, ਲੇਕਿਨ ਜਦੋਂ ਕਿਸੇ ਉੱਤੇ ਨਿਰਦਈ ਹੋ ਕੇ ਪੈਂਦਾ ਸੀ ਉਹ ਸਾਰਾ ਸਮਝ ਗਿਆ। ਹੁਣ ਮੇਰਾ ਉਹ ਸ਼ੇਰ ਹੈ ਨਾ, ਉਹ ਮਹਿਮਾਨ ਨਿਵਾਜ਼ੀ ਕਰਦਾ। ਮੀਨਸ ਹੁਣ ਚਾਰੋਂ ਪਾਸੇ ਇਸ ਨੂੰ ਹਰ ਮਨੁੱਖ ਮਹਿਮਾਨ ਲੱਗਦਾ। ਉਸ ਦੇ ਨਾਲ ਕੀ ਫੀਲ ਕਰਦਾ? ਘੱਟ ਘੱਟ ਮੈਂ ਹਰ ਜੂ ਵਸਿਆ ਲੱਗਦਾ ਇਸ ਨੂੰ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਲੱਗਦੇ ਨੂੰ, ਅਮੀਰ ਗਰੀਬ ਨਹੀਂ ਲੱਗਦਾ, ਗੋਰਾ ਕਾਲਾ ਨਹੀਂ ਲੱਗਦਾ, ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਨਹੀਂ ਲੱਗਦਾ। ਇਸ ਨੂੰ ਮਜ਼ਹਬੀ ਵਿਤਕਰੇ ਨਹੀਂ ਲੱਗ ਗਏ, ਹੁਣ ਇਹ ਮਹਿਮਾਨ ਨਿਵਾਜ਼ੀ ਕਰਨ ਲੱਗ ਪਿਆ ਹਰ ਮਨੁੱਖ ਦੀ। ਕਿਉਂਕਿ ਜਿਸ ਮਰਜ਼ੀ ਸਰੂਪ ਵਿੱਚ ਕੋਈ ਇਨਸਾਨ ਹੈ, ਇਸ ਨੂੰ ਉਸ ਇਨਸਾਨ ਦੇ ਬਾਹਰਲੇ ਸਰੂਪ ਤੋਂ ਇਲਾਵਾ ਪਿੱਛੇ ਜਿਹੜਾ ਰੱਬ ਉਹਦੇ ਅੰਦਰ ਬੈਠਾ, ਮਨੁੱਖਤਾ, ਉਹ ਨਜ਼ਰ ਆਉਣ ਲੱਗ ਪਿਆ। ਬੈਠ ਸਿੰਘ ਘਰ ਪਾਉਣ ਲੱਗਾਵੇ, ਘੀਸ ਗਲੌਰੇ ਲਿਆਵੇ। ਮੇਰੀ ਜਿਹੜੀ ਅੰਦਰ ਤ੍ਰਿਸ਼ਨਾ ਰੂਪੀ ਬਿਰਤੀ ਸੀ ਨਾ, ਸੈਲਫਿਸ਼ਨੈਸ, ਸੈਲਫਿਸ਼ ਮਨੁੱਖ ਜਿਹੜਾ ਹੁੰਦਾ ਨਾ, ਉਹ ਸਿਰਫ ਆਪਣੇ ਬਾਰੇ ਸਭ ਤੋਂ ਪਹਿਲਾਂ ਸੋਚਦਾ। ਪਰ ਜਿਹੜਾ ਮਨੁੱਖ ਧਾਰਮਿਕਤਾ 'ਚ ਆ ਜਾਂਦਾ, ਰੂਹਾਨੀਅਤ 'ਚ ਆ ਜਾਂਦਾ, ਉਹਦੇ ਅੰਦਰ ਠਾਠਾਂ ਮਾਰਦਾ ਉਮਾ ਆਉਂਦਾ ਦੂਜਿਆਂ ਵਾਸਤੇ ਜੀਣਾ, ਅਤੇ ਜਿਹਦਾ ਠਾਠਾਂ ਮਰਦਾ ਉਮਾ ਆਉਂਦਾ ਨਾ, ਉਹਨੂੰ ਭੁੱਲ ਹੀ ਜਾਂਦਾ ਕਿ ਮੈਂ ਆਪਣੇ ਵਾਸਤੇ ਜੀਣਾ। ਉਸ ਨੂੰ ਭੁੱਲ ਹੀ ਜਾਂਦਾ ਕਿ ਮੇਰੇ ਤਨ ਮਨ ਮੇਰੇ ਧਨ ਮੇਰੇ ਪਰਿਵਾਰ 'ਤੇ ਕੀ ਵਾਪਰੇਗੀ। ਹੀ ਇਜ਼ ਟੋਟਲੀ ਡਰਾਊਂਡ ਇਨ ਦਿਸ ਓਸ਼ਨ, ਉਹ ਡੁੱਬ ਜਾਂਦਾ ਇਸ ਸੱਚ ਦੇ ਓਸ਼ਨ 'ਚ ਕਿ ਦੂਜਿਆਂ ਵਾਸਤੇ। ਦਿਸ ਇਜ਼ ਦਾ ਫਸਟ ਸਟੈਪ ਟੂ ਐਂਟਰ ਇਨ ਟੂ ਤ੍ਰਿਸ਼ਨਾ ਰੂਪੀ ਬੁੱਧੀ ਤੋਂ ਆਊਟ ਹੋਣ ਦੇ ਉਸ ਸਮੁੰਦਰ ਅੰਦਰ। ਸੈਲਫਿਸ਼ਨੈਸ ਖਤਮ ਕਰਨੀ ਹੈ ਨਾ, ਤਾਂ ਪਹਿਲਾਂ ਆਪਾਂ ਵਾਰਨਾ ਸਿੱਖਣਾ ਪਏਗਾ, ਅਤੇ ਵਾਰਨਾ ਨਹੀਂ ਪਏਗਾ, ਆਪਣੇ ਆਪ ਹੀ ਹੋ ਜਾਏਗਾ ਦੂਜਿਆਂ ਵਾਸਤੇ ਜੀਣਾ। ਫਿਰ ਆਪਣੇ ਸੁੱਖ ਆਰਾਮ, ਖਾਣਾ ਪੀਣਾ, ਹੱਸਣਾ ਸੌਣਾ, ਜਾਗਣਾ, ਪਰਿਵਾਰ, ਆਪਣਾ ਸਰੀਰ, ਸਭ ਕੁਛ ਸੈਕੰਡਰੀ ਹੋ ਜਾਏਗਾ, ਪਹਿਲਾਂ ਦੂਜਿਆਂ ਵਾਸਤੇ। ਘੀਸ ਗਲੌਰੇ ਲਿਆਵੇ, ਮੇਰੀ ਅੰਦਰ ਜਿਹੜੀ ਤ੍ਰਿਸ਼ਨਾ ਰੂਪੀ ਘੀਸ ਹੈ ਨਾ, ਛਛੂੰਦਰ, ਉਹ ਨਾ ਹੁਣ ਦੂਸਰਿਆਂ ਦੇ ਜਿਸ ਤਰ੍ਹਾਂ ਪਾਨ ਦੇ ਬੀੜੇ ਲਗਾ ਕੇ ਵੰਡਦੇ ਨੇ ਨਾ, ਇਸ ਤਰ੍ਹਾਂ ਉਹ ਮੇਰੀ ਅੰਦਰ ਗਲੌਰੇ ਲਿਆ ਕੇ ਦੂਸਰਿਆਂ ਵਾਸਤੇ। ਆਲਵੇਜ਼ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ। ਵੱਡੀ ਚੂਈਜ਼ ਕੋਈ ਮਨੁੱਖ ਕੁਰਬਾਨ ਨਹੀਂ ਕਰ ਸਕਦਾ ਜਦੋਂ ਤੱਕ ਛੋਟੀ ਚੀਜ਼ ਕੁਰਬਾਨ ਕਰਨਾ ਨਾ ਸਿੱਖੇ। ਪਰ ਘੀਸ ਗਲੌਰੇ ਲਿਆਵੇ, ਨਿੱਕੀ ਨਿੱਕੀ ਚੀਜ਼ ਕੁਰਬਾਨ ਕਰਦਿਆਂ ਕਰਦਿਆਂ ਨਾ ਵੱਡੀ ਤੱਕ ਮਨੁੱਖ ਅੱਪੜ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਜਾਨ ਹੀ ਵਾਰ ਦਿੱਤੀ ਦੂਸਰਿਆਂ ਵਾਸਤੇ, ਪਰ ਇਹ ਜਾਨ ਵਾਰਨ ਤੱਕ ਮਨੁੱਖ ਕਦੋਂ ਪਹੁੰਚਦਾ? ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਵਾਰਨਾ ਸਿੱਖਦਾ। ਦਿਸ ਇਜ਼ ਪ੍ਰੈਕਟਿਸ। ਘਰ ਘਰ ਮੂਸਰੀ ਮੰਗਲ ਗਾਵੇ, ਮੇਰੇ ਅੰਦਰ ਮੂਸਰੀ, ਮੂਸਰੀ ਕਹਿੰਦੇ ਨੇ ਚੂਹੇ ਨੂੰ, ਮੂਸਾ ਚੂਹਾ, ਮੂਸਰੀ ਚੂਹੀਆਂ, ਮੇਰੇ ਜਿਹੜੇ ਨੌ ਇੰਦਰੇ ਨੇ ਨਾ ਸਾਡੇ ਸਰੀਰ ਵਿੱਚ, ਕਹਿੰਦੇ ਹਨ ਜੀ 10 ਇੰਦਰੇ ਨੇ, ਜਿਨ੍ਹਾਂ 'ਚੋਂ 10ਵਾਂ ਦੁਆਰ ਹੈ, ਅਤੇ 9 ਇੰਦਰਿਆਂ ਤੋਂ ਸਾਡਾ ਸਰੀਰ ਨਾਸ਼ ਹੁੰਦਾ ਰਹਿੰਦਾ, ਇਸਕਾ ਵਿਨਾਸ਼ ਹੁੰਦਾ ਰਹਿੰਦਾ, ਖਤਮ ਹੁੰਦਾ ਰਹਿੰਦਾ। ਤਾਂ ਮੇਰੇ ਜਿਹੜੇ ਅੰਦਰ ਚੂਹੀਆਂ ਸੀ ਨਾ, ਉਹ ਹੁਣ ਮੰਗਲ ਗਾਉਂਦੀਆਂ ਨੇ ਘਰ ਘਰ ਮੂਸਰੀ। ਮੇਰੇ ਸਰੀਰ ਅੰਦਰ ਜਿਹੜੇ 9 ਰਸਤੇ ਨੇ, ਉਹਨਾਂ ਉੱਥੇ ਜਿਹੜੀ ਚੂਹੀ ਬੈਠੀ ਹੈ, ਜਿਹੜੀ ਮੈਨੂੰ ਕੁੱਤਰਦੀ ਰਹਿੰਦੀ ਸੀ, ਜਿਹੜੀ ਮੈਨੂੰ ਕਾਲ ਦੇ ਨੇੜੇ ਲਿਜਾਈ ਜਾਂਦੀ ਸੀ, ਜਿਹੜੇ ਮੇਰੇ ਸਰੀਰ ਨੂੰ ਬਰਬਾਦ ਕਰ ਰਹੀ ਸੀ, ਉਹ ਸਾਰੀਆਂ ਚੂਹੀਆਂ ਨਾ ਹੁਣ ਮੰਗਲ ਗਾਉਂਦੀਆਂ, ਵਡਿਆਈਆਂ ਦੀ ਵਿਚਾਰ ਕਰਦੀਆਂ, ਰੱਬ ਦੀ ਉਸਤਤ ਕਰਦੀਆਂ। ਘਰ ਘਰ ਮੁਸਰੀ ਮੰਗਲ ਗਾਵੇ, ਕਛੂਆ ਸ਼ੰਖ ਵਜਾਵੇ। ਕਛੂਆ ਬਿਰਤੀ ਕੀ ਹੈ? ਇਸ ਸ਼ਬਦ ਦੇ ਇਸ ਦੂਸਰੇ ਪਦੇ ਚ ਤੇ ਚੌਥੇ ਪਦੇ ਚ ਕਛੂਏ ਦੀ ਬਿਰਤੀ ਦੱਸੀ ਹੈ। ਕਛੂਆ ਕੀ ਕਰਦਾ? ਕਛੂਆ ਇੱਕ ਤਾਂ ਸੈਲਫਿਸ਼ ਹੁੰਦਾ, ਦੂਜਾ ਕਛੂਆ ਡਰਪੋਕ ਹੁੰਦਾ। ਜ਼ਰਾ ਜਿਹਾ ਕੋਈ ਇੱਧਰ ਉੱਧਰ ਦੇਖਿਆ, ਖੜਾਕ ਵੀ ਦੇਖਿਆ ਤਾਂ ਕਛੂਆ ਆਪਣੀ ਗਰਦਨ ਆਪਣੇ ਖੋਲ ਅੰਦਰ ਬੰਦ ਕਰ ਲੈਂਦਾ। ਤੀਜਾ, ਕਛੂਏ ਅੰਦਰ ਕੋਰਾਪਨ ਹੁੰਦਾ, ਕਛੂਆ ਪਾਣੀ 'ਚ ਰਹਿਣਾ ਚਾਹੁੰਦਾ। ਪਾਣੀ ਅੰਦਰ ਰਹਿਣ ਦਾ ਮਤਲਬ ਹੈ ਠੰਡਕ, ਹੀ ਆਲਵੇਜ਼ ਵਾਂਟਸ ਠੰਡਕ। ਪਰ ਇਸ ਠੰਡਕ ਦਾ ਮਤਲਬ ਕੀ ਦੱਸਿਆ? ਕੋਰਾਪਨ। ਠੰਡਕ ਦਾ ਰਿਲੇਸ਼ਨ ਹੈ ਕੋਰੇਪਨ ਨਾਲ। ਕੋਰਾਪਨ ਵਾਲਾ ਮਨੁੱਖ ਨਾਲ ਲੋਕਾਂ ਨਾਲ ਡੀਲ ਨਹੀਂ ਕਰਨਾ ਚਾਹੁੰਦਾ। ਕੋਰਾਪਨ ਜਿਸ ਮਨੁੱਖ ਦੇ ਅੰਦਰ ਆ ਜਾਏ ਨਾ, ਉਹਦਾ ਕਛੂਆ ਜ਼ਿਆਦਾ ਹਾਵੀ ਹੋ ਗਿਆ ਅਤੇ ਉਹ ਲੋਕਾਂ ਨਾਲ ਬਿਹੇਵੀਅਰ ਵੇਲੇ ਨਾ ਸੰਕੋਚ ਕਰਦਾ, ਆਪਣੀ ਅਮੀਰੀ ਆਪਣੇ ਟੋਮ ਅੰਦਰ ਮਾਣਨਾ ਚਾਹੁੰਦਾ, ਸੈਲਫਿਸ਼ਨੈਸ, ਲੋਕਾਂ ਨਾਲ ਕੁਛ ਸ਼ੇਅਰ ਨਹੀਂ ਕਰਨਾ ਚਾਹੁੰਦਾ। ਪਰ ਹੁਣ ਮੇਰੇ ਅੰਦਰ ਦਾ ਕਛੂਆ ਸ਼ੰਖ ਵਜਾਉਣ ਲੱਗ ਪਿਆ। ਸ਼ੰਖ ਵਜਾਉਣਾ ਹੁੰਦਾ ਲਾਊਡ ਬੋਲਣਾ, ਤਾਂ ਮੇਰੇ ਅੰਦਰ ਕਛੂਆ ਜਿਹੜਾ ਨਾ, ਇਸਨੂੰ ਸੱਚ ਸਮਝ ਆ ਗਈ ਆ, ਇਹਨੂੰ ਅੰਬ ਪਕਾਉਣਾ ਆ ਗਿਆ, ਇਹਨੂੰ ਬੁੱਝਣ ਆ ਰਿਹਾ, ਇਹਨੂੰ ਖਾਣਾ ਆ ਗਿਆ, ਤੇ ਮੇਰਾ ਕਛੂਆ ਨਾ ਸ਼ੰਖ ਵਜਾਵੇ। ਮੀਨਸ ਜੋ ਸੱਚ ਪਤਾ ਲੱਗਿਆ ਉਹ ਲੋਕਾਂ ਨੂੰ ਉੱਚਾ ਉੱਚਾ ਬੋਲ ਕੇ ਦੱਸਣ ਲੱਗ ਪਿਆ, ਕਿਉਂਕਿ ਅੰਦਰੋਂ ਓਵਰਫਲੋ ਹੋਣ ਲੱਗ ਪਿਆ, ਰੋਕ ਨਹੀਂ ਸਕਦਾ। ਜਿਸ ਮਨੁੱਖ ਨੂੰ ਸੱਚ ਸਮਝ ਆ ਜਾਏ, ਹੀ ਕੈਨੋਟ ਸਟੋਪ ਹਿਮਸੈਲਫ, ਉਹਦੇ ਅੰਦਰੋਂ ਸੱਚ ਉਭਰ ਉਭਰ ਕੇ ਡੁੱਲ ਕੇ ਬਾਹਰ ਪੈਂਦਾ, ਕਛੂਆ ਸ਼ੰਖ ਵਜਾਵੇ। ਹੁਣ ਦੱਸਦੇ ਹਨ, ਵੰਸ਼ ਕੋ ਪੂਤ ਵਿਆਹਨ ਚੱਲਿਆ, ਟ੍ਰਾਂਸਫਾਰਮੇਸ਼ਨ ਹੋਈ, ਤਾਂ ਹੁਣ ਜਿਹੜਾ ਮੇਰਾ ਮਨ ਸੀ, ਜਿਹਦੀਆਂ ਐਸੀਆਂ ਬਿਰਤੀਆਂ ਸਨ ਜਿਨ੍ਹਾਂ ਦੇ ਕਾਰਨ ਇਹ ਫਸਿਆ ਫਿਰਦਾ ਸੀ, ਇਸ ਮਨ ਬਾਰੇ ਇੱਕ ਜਗ੍ਹਾ ਸ਼ਬਦ ਆਉਂਦਾ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ। ਮ੍ਰਿਗ ਮੀਨ ਮੱਛੀ ਪ੍ਰਿੰਗ ਪਤੰਗਾ ਪਤੰਗ ਕੁੰਚਰ ਹਾਥੀ, ਇਹ ਸਾਰਿਆਂ ਨੂੰ ਇੱਕ ਇੱਕ ਰੋਗ ਹੁੰਦਾ, ਉਸ ਰੋਗ ਦੇ ਕਾਰਨ ਸਾਰੇ ਮਰ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਪੰਜਾਂ ਦੇ ਅੰਦਰ ਇੱਕ ਇੱਕ ਰੋਗ ਦੇ ਕਾਰਨ ਮਰ ਜਾਂਦੇ ਨੇ, ਜੋ ਜੋ ਦੀਸ ਹੈ ਸੋ ਸੋ ਰੋਗੀ। ਉਹਦੇ ਅੰਦਰ ਦੱਸਦੇ ਨੇ, ਹੋਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ। ਹਾਥੀ ਕਾਮ ਰੋਗ ਵਿੱਚ ਫਸਦਾ। ਇਹ ਸਾਰੇ ਰੋਗ ਗਿਣਦੇ ਨੇ, ਜੋ ਜੋ ਦੀਸ ਹੈ ਸੋ ਸੋ ਰੋਗੀ ਚ, ਤੇ ਇਸ ਸ਼ਬਦ ਵਿੱਚ ਕਹਿੰਦੇ ਹਨ, ਪਾਂਚ ਦੋਖ ਅਸਾਧ ਜਾਮੈ। ਜਿਹਦੇ ਅੰਦਰ ਪੰਜੋ ਇਹ ਰੋਗ ਹੋਣ, ਤਾਂ ਕਿ ਕੇਤਕ ਆਸ, ਉਹਦੀ ਕੀ ਆਸ ਕੀਤੀ ਜਾ ਸਕਦੀ ਹੈ? ਤੇ ਦੱਸਦੇ ਨੇ ਪੰਜੋ ਰੋਗ ਮਨੁੱਖ ਅੰਦਰ ਹਨ। ਤੇ ਹੁਣ ਕਹਿੰਦੇ ਹਨ, ਜਦੋਂ ਮੈਂ ਆਪਣੇ ਅੰਦਰ ਦੇ ਬੈਲ ਨੂੰ, ਆਪਣੇ ਅੰਦਰ ਦੇ ਹਾਥੀ ਨੂੰ, ਆਪਣੇ ਅੰਦਰ ਦੇ ਕਾਂ ਨੂੰ, ਆਪਣੇ ਅੰਦਰ ਦੇ ਗਧੇ ਨੂੰ, ਆਪਣੇ ਅੰਦਰ ਦੀਆਂ ਚੂਹੀਆਂ ਨੂੰ, ਆਪਣੇ ਅੰਦਰ ਦੇ ਸ਼ੇਰ ਨੂੰ, ਆਪਣੇ ਅੰਦਰ ਦੇ ਪੈਸੇ ਨੂੰ, ਜਦੋਂ ਮੈਂ ਇਹ ਸਾਰਿਆਂ ਨੂੰ ਕਾਬੂ ਕਰ ਲਿਆ ਨਾ, ਇਹਨਾਂ ਨੂੰ ਦੇ ਮੁਹਾਰ ਲਗਾਮ ਪਹਿਰਾਵੋ ਕੀਤਾ ਨਾ, ਹਿਚਹਿ ਤਾਂ ਪ੍ਰੇਮ ਕੇ ਚਾਬੁਕ ਮਾਰੋ, ਜਦੋਂ ਮੈਂ ਇਹਨਾਂ ਨੂੰ ਪ੍ਰੇਮ ਦੇ ਨਾਲ ਕਾਬੂ ਕਰ ਲਿਆ, ਗਿਆਨ ਦੇ ਨਾਲ, ਤਾਂ ਹੁਣ ਇਹ ਟ੍ਰਾਂਸਫਾਰਮ ਹੋ ਗਏ ਨੇ। ਟ੍ਰਾਂਸਫਾਰਮ ਹੋ ਕੇ ਨਾ, ਇਹਨਾਂ ਨੇ ਜਿਹੜਾ ਮੇਰਾ ਮਨ ਹੈ, ਵੰਸ਼ ਕੋ ਪੂਤ, ਵੰਸ਼ ਕੋ ਪੂਤ ਕਿਹਾ ਮੇਰੇ ਮਨ ਨੂੰ, ਮਨ ਮਾਇਆ ਦਾ ਵਿਹੜਿਆ, ਮਾਇਆ 'ਚ ਖਚਤ ਹੋਣ ਕਾਰਨ ਇਸ ਮਨ ਨੂੰ ਪਤਾ ਨਹੀਂ ਹੈ, ਮਾਇਆ ਇਹਨੂੰ ਕੁਛ ਕਹਿੰਦੀ ਨਹੀਂ ਹੈ। ਦਰਅਸਲ ਇਹ ਮਨ ਮਾਇਆ ਦੇ ਕਾਰਨ ਠੱਗਿਆ ਜਾਂਦਾ, ਮਾਇਆ ਇਹਨੂੰ ਠੱਗਦੀ ਨਹੀਂ ਹੈ, ਮਾਇਆ ਵੱਲ ਇਹਦੀ ਜੈਸੀ ਲੁੱਕ ਹੋਵੇ, ਜੈਸੀ ਇਹਦੀ ਬਿਰਤੀ ਹੋਵੇ, ਹਾਊ ਟੂ ਐਂਟਰਟੇਨ ਇਟ, ਹਾਊ ਟੂ ਇੰਜੋਏ ਦਿਸ, ਉਸ ਕਾਰਨ ਇਹ ਮਨ ਠੱਗਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ, ਅਛਲ ਛਲਾਈ ਨਾ ਛਲੈ, ਮਾਇਆ ਨੂੰ ਛੱਲਿਆ ਨਹੀਂ ਜਾ ਸਕਦਾ, ਨਾ ਘਾਉ ਕਟਾਰਾ ਕਰ ਸਕੇ, ਤੁਸੀਂ ਮਾਇਆ ਉੱਤੇ ਵਾਰ ਵੀ ਨਹੀਂ ਕਰ ਸਕਦੇ। ਪਰ ਕਹਿੰਦੇ ਨੇ, ਜੋ ਸਾਹਿਬ ਰਾਖੈ ਤਿਉਂ ਰਹਿ, ਇਹ ਲੋਭੀ ਕਾ ਜੀਓ ਟਲ ਪਲੈ, ਇਹ ਜਿਹੜਾ ਲੋਭੀ ਹੈ ਨਾ, ਇਸਦਾ ਜੀਓ ਲਾਲਚ ਵਿੱਚ ਫਸਦਾ ਰਹਿੰਦਾ, ਮਾਇਆ ਨਹੀਂ ਇਹਨੂੰ ਕੁਛ ਕਹਿੰਦੀ। ਤੇ ਜਦੋਂ ਇਹ ਮੇਰਾ ਮਨ ਕਾਬੂ ਆਇਆ, ਇਹ ਵੰਸ਼ ਕੋ ਪੂਤ ਵਿਆਹਨ ਚੱਲੇ, ਕੌਣ ਮੇਰਾ ਇਹ ਸਾਰਾ ਜਿਹੜੇ ਮੇਰੇ ਸਰੀਰ ਦੇ ਇਹ ਜਿਤਨੇ ਅੰਗ ਨੇ, ਇਹ ਮੇਰਾ ਮਨ ਹੈ, ਇਹ ਸਾਰੇ ਨਾ ਮੈਨੂੰ ਹੁਣ ਉਸ ਮੇਰੇ ਮਨ ਦੀ ਤ੍ਰਿਸ਼ਨਾ ਰੂਪੀ ਬੁੱਧੀ ਨੂੰ ਵਿਆਹਣ ਚੱਲੇ ਨੇ। ਤਾਂ ਵਿਆਹ ਕੇ ਇਹਨਾਂ ਨੇ ਪ੍ਰਾਪਤ ਕੀ ਕੀਤਾ? ਵੰਸ਼ ਕੋ ਪੂਤ ਵਿਆਹਨ ਚੱਲੇ, ਸੋਇਨੇ ਮੰਡਪ ਛਾਏ। ਸੋਇਨੇ ਮੰਡਪ ਛਾਏ ਮਤਲਬ ਮੇਰੇ ਦਸਮ ਦੁਆਰ ਅੰਦਰ ਚਾਨਣ ਹੀ ਚਾਨਣ ਹੋ ਗਿਆ। ਜਿਸ ਚਾਨਣ ਬਿਨਾਂ ਹਨੇਰਾ ਰਹਿੰਦਾ ਨਾ, ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਕੋਰੰਦਾਰ। ਉਹ ਜਿਹੜਾ ਗੁਰੂ ਬਿਨਾਂ ਹਨੇਰਾ ਸੀ ਨਾ, ਉਹ ਗੁਰੂ ਨੇ ਅੰਦਰ ਚਾਨਣ ਕਰ ਦਿੱਤਾ। ਮੀਨਸ ਮੈਨੂੰ ਸਭ ਕੁਛ ਸਮਝ ਆਉਣ ਲੱਗ ਪਈ। ਸਭ ਕੁਛ ਸਮਝ ਆਉਣ ਨਾਲ ਇਹ ਮੇਰਾ ਮਨ ਜਿਹੜਾ ਅਗਿਆਨਤਾ ਰੂਪੀ ਮਾਇਆ ਰੂਪੀ ਬੇਸੁਆ ਦਾ ਪੁੱਤਰ ਬਣਿਆ ਹੋਇਆ ਸੀ, ਇਹ ਮੇਰਾ ਮਨ ਹੁਣ ਸਵੱਛ ਬਿਰਤੀ ਬਣ ਗਿਆ, ਇਹ ਵਿਆਹਣ ਚੱਲਿਆ ਸਵੱਛ ਬਿਰਤੀ ਨੂੰ। ਸਵੱਛ ਬਿਰਤੀ ਚੰਗੀ ਸੋਚ, ਮਾਇੰਡ ਐਲੀਵੇਸ਼ਨ, ਆਪਣੇ ਆਪ ਨੂੰ ਉੱਚਿਆਂ ਕਰਨਾ, ਆਪਣੇ ਆਪ ਨੂੰ ਉਸ ਬੈਕੁੰਠ ਤੱਕ ਦੀ ਅਵਸਥਾ ਤੱਕ ਲੈ ਜਾਣਾ, ਮੇਰਾ ਮਨ ਹੁਣ ਉਹਨੂੰ ਵਿਆਹਣ ਚੱਲਿਆ, ਉਹ ਸਵੱਛ ਬਿਰਤੀ ਨੂੰ ਵਿਆਹਣ ਚੱਲਿਆ। ਕਹਿੰਦੇ ਹਨ, ਵੰਸ਼ ਕੋ ਪੂਤ ਵਿਆਹਨ ਚੱਲਿਆ, ਸੋ ਇਹਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਬੇਦੀ। ਉਹ ਸਵੱਛ ਬਿਰਤੀ ਹੈ ਨਾ ਜਿਹੜੀ, ਬੇਦੀ ਉਸਨੂੰ ਵਿਲ ਲਿਆ, ਜਿੱਤ ਲਿਆ। ਸੱਸੈ ਸਿੰਘ ਗੁਣ ਗਾਏ, ਹੁਣ ਜਿਹੜਾ ਅੰਦਰ ਦਾ ਸ਼ੇਰ ਸੀ ਜਿਹੜਾ ਕਰੂਅਲ ਸੀ, ਉਹ ਹੁਣ ਰੱਬ ਦੇ ਗੁਣ ਗਾਉਂਦਾ। ਕਹਿਤ ਕਬੀਰ, ਸੁਨੋ ਰੇ ਸੰਤੋ, ਕੀਤੀ ਪਰਬਤ ਖਾਇਆ। ਕਹਿੰਦੇ ਹਨ, ਇਹ ਦੁਨੀਆਂ ਦੇ ਲੋਕੋ ਸੁਣੋ, ਜਿਹੜੀ ਕੀੜੀ ਹੈ ਨਾ, ਉਹ ਨਮਰਤਾ ਵਸ ਹੁੰਦੀ ਹੈ, ਤੇ ਜਿਹੜਾ ਹਾਥੀ ਹੈ ਉਹ ਹੰਕਾਰੀ ਹੁੰਦਾ ਹੈ। ਹੰਕਾਰੀ ਹਾਥੀ ਦੇ ਹੱਥ ਕੁਛ ਨਹੀਂ ਆ ਸਕਦਾ। ਹਰਹਾ ਖਾਂਡ ਰੇਤ ਮੈਂ ਬਿਖਰੀ, ਉਹਨੂੰ ਕੀੜੀ ਖਾ ਸਕਦੀ ਹੈ, ਹਾਥੀ ਨਹੀਂ ਖਾ ਸਕਦਾ, ਕਿਉਂਕਿ ਹਾਥੀ ਨੂੰ ਆਪਣੇ ਵੱਡੇਪਨ ਦਾ ਹੰਕਾਰ ਹੁੰਦਾ। ਸਾਨੂੰ ਜਦੋਂ ਵੱਡੇਪਨ ਦਾ ਹੰਕਾਰ ਹੋਏ ਨਾ, ਤਾਂ ਗੁਰੂ ਸਾਹਿਬ ਕਹਿੰਦੇ ਨੇ ਇਹ ਗਰਭ ਨਾ ਕਰ ਵੱਡੇਪਨ ਦਾ, ਕਿਉਂਕਿ ਜੇ ਗਰਭ ਕਰੋ ਤਾਂ ਕੀ ਹੁੰਦਾ, ਟਿੱਬੇ ਜਿਉਂ ਮੀਆਂ, ਖਾਲੀ ਚੱਲੇ ਧਣੀ ਸਿਉਂ ਟੁੱਬੇ ਜਿਉਂ ਮੀਆਂ। ਜਿਹੜੇ ਗਰਭ ਕਰਦੇ ਨਾ, ਮਾਣ ਕਰਦੇ ਨੇ ਉੱਚੇਪਨ ਦਾ, ਵੱਡੱਪਣ ਦਾ, ਜ਼ਾਤ ਬਰਾਦਰੀ ਦਾ, ਹੈਂਕੜ ਦਾ, ਆਪਣੀ ਕਿਸੇ ਵੀ ਪ੍ਰਾਪਤੀ ਦੇ ਕਾਰਨ ਆਪਣੇ ਮਾਣ ਦਾ, ਈਗੋ ਦਾ। ਉਹ ਨਾ ਇਸ ਤਰ੍ਹਾਂ ਹੁੰਦੇ ਨੇ ਜਿਸ ਤਰ੍ਹਾਂ ਪੀਕਸ ਹੁੰਦੀਆਂ ਨਾ ਪਹਾੜੀਆਂ, ਬਾਰਿਸ਼ ਪੈਂਦੀ ਉਹ ਖਾਲੀ ਰਹਿ ਜਾਂਦੀਆਂ ਨੇ। ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਆਂ, ਜਿਸ ਤਰ੍ਹਾਂ ਮੀਂਹ ਵਿੱਚ ਟਿੱਬੇ ਖਾਲੀ ਰਹਿ ਜਾਂਦੇ ਨੇ, ਇਸ ਤਰ੍ਹਾਂ ਤੂੰ ਖਾਲੀ ਰਹਿ ਜਾਏਗਾ, ਨਿਮਰਤਾ ਧਾਰ ਕੀੜੀ ਵਾਂਗੂ। ਕਹਿਤ ਕਬੀਰ, ਸੁਨੋ ਰੇ ਸੰਤੋ, ਕੀਟੀ ਪਰਬਤ ਖਾਇਆ। ਈਡੀਅਮ ਹੈ ਬਈ, ਕੀੜੀ ਪਰਬਤ ਖਾ ਗਈ, ਮੀਨਸ ਵੱਡੇ ਤੋਂ ਵੱਡਾ ਸੱਚ ਸਮਝ ਆ ਗਿਆ। ਸੁਣਿਆ ਹੱਥ ਹੋਵੇ ਅਸਗਾ ਹੋ ਗਿਆ, ਹੱਥ ਅੰਦਰ ਸਮੁੰਦਰ ਮਹਿਸੂਸ ਹੋਣ ਲੱਗ ਪਿਆ, ਕੀਟੀ ਪਰਬਤ ਖਾਇਆ। ਦੁਨੀਆਂ ਕਹਿੰਦੀ ਆ ਬੜਾ ਮੁਸ਼ਕਲ ਹੈ ਜੀ ਸੱਚ ਤੇ ਚੱਲਣਾ, ਪਰ ਇਤਨਾ ਵੱਡਾ ਮੁਸ਼ਕਲ ਪਰਬਤ ਵਰਗਾ ਨਮਰਤਾ ਨਾਲ। ਆਪ ਸਵਾਰੇ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਪਰ ਇਹਦੇ ਚ ਆਪ ਸਵਾਰੇ ਕੀ ਹੈ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ, ਸਭ ਦੀ ਰੇਣ ਹੋ ਜਾਣਾ, ਨਮਰਤਾ। ਕੀਤੀ ਪਰਬਤ ਖਾਇਆ, ਕਛੂਆ ਕਹਿ ਅੰਗਾਰ ਵੀ ਲੋਰੋਂ, ਜਿਹੜਾ ਅੰਦਰ ਦਾ ਕਛੂਆ ਹੈ ਨਾ, ਉਹ ਕਹਿੰਦਾ ਅੰਗਾਰ ਵੀ ਲੋਰੋਂ, ਮੈਨੂੰ ਵਾਰਮਥ ਲੋੜ ਹੈ, ਮੈਂ ਗਰਮਾਇਸ਼ ਚਾਹੁੰਦਾ। ਹੁਣ ਕਛੂਏ ਨੇ ਕੋਰਾਪਨ ਛੋੜ ਦਿੱਤਾ, ਸੈਲਫਿਸ਼ਨੈਸ ਛੋੜ ਦਿੱਤੀ, ਡਰਪੋਕਪੁਣਾ ਛੋੜ ਦਿੱਤਾ। ਮਨੁੱਖ ਸੋਚਦਾ ਲੋਕਾਂ ਨਾਲ ਮਿਲਾਂਗੇ, ਲੋਕਾਂ ਦੀ ਸੇਵਾ ਕਰਾਂਗੇ, ਆਪਣਾ ਤਨ ਚਲਾ ਜਾਏਗਾ, ਆਪਣਾ ਪੈਸਾ ਚਲਾ ਜਾਏਗਾ, ਆਪਣਾ ਪਰਿਵਾਰ ਚਲਾ ਜਾਏਗਾ। ਇਸ ਕਰਕੇ ਲੋਕੀ ਕੋਰੇ ਪਾਣੀ 'ਚ ਰਹਿੰਦੇ ਨੇ, ਕਿਸੇ ਨਾਲ ਡੀਲ ਨਹੀਂ ਕਰਦੇ ਨੇ, ਸੰਕੋਚ ਕਰਦੇ ਨੇ, ਕੰਜੂਸ ਹੋ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਨੇ, ਮੇਰਾ ਉਹ ਅੰਦਰ ਦਾ ਕਛੂਆ ਨਾ, ਹੁਣ ਠੰਡਕ ਤੋਂ ਇਲਾਵਾ ਹੁਣ ਨਾ ਅੰਗਾਰ ਵੀ ਲੋਰੋਂ, ਹੁਣ ਕੀ ਕਰਨ ਲੱਗ ਪਿਆ, ਵਾਰਮਥ ਮੰਗਦਾ, ਹੁਣ ਲੋਕਾਂ ਦਾ ਪਿਆਰ ਮੰਗਦਾ। ਲੋਕਾਂ ਦਾ ਪਿਆਰ ਪ੍ਰਾਪਤ ਕਰਨ ਵਾਸਤੇ ਕੁਛ ਵੀ ਵਾਰਨਾ ਪਏ ਵਾਰਨ ਨੂੰ ਤਿਆਰ ਹੋ ਗਿਆ ਮੇਰਾ ਅੰਦਰ ਦਾ ਕਛੂਆ, ਡਰ ਦੂਰ ਹੋ ਗਿਆ। ਜਿਹੜਾ ਮਨੁੱਖ ਆਪਣੇ ਅੰਦਰ ਡਰਦਾ, ਉਹੀ ਤਾਂ ਸੰਕੋਚ ਕਰਕੇ ਆਪਣੇ ਖੋਲੀ 'ਚ ਕਛੂਏ ਵਾਂਗੂ ਬੰਦ ਰਹਿੰਦਾ, ਪਰ ਡਰ ਦੂਰ ਹੋ ਗਿਆ। ਤ੍ਰਿਸ਼ਨਾ, ਸੈਲਫਿਸ਼ਨੈਸ, ਖੁਦਗਰਜ਼ੀ, ਸਾਰਾ ਕੁਛ ਦੂਰ ਹੋ ਗਿਆ। ਮੇਰਾ ਕਛੂਆ ਅੰਦਰ ਦਾ ਵਾਰਮਥ ਮੰਗਣ ਲੱਗ ਪਿਆ। ਲੂਕੀ ਸ਼ਬਦ ਸੁਣਾਇਆ, ਲੂਕੀ ਕਹਿੰਦੇ ਨੇ ਇੱਕ ਛੋਟਾ ਜਿਹਾ ਕਿਰਮ ਜੰਤ ਹੁੰਦਾ, ਜਿਹੜਾ ਸਾਨੂੰ ਹਨੇਰੇ ਦੇ ਅੰਦਰ ਮੱਛਰ ਵਾਂਗੂ ਲੜ ਜਾਂਦਾ ਪਰ ਦਿਸਦਾ ਨਹੀਂ, ਬਹੁਤ ਛੋਟਾ ਜਿਹਾ, ਗੁੱਤੀ ਜਿਸਨੂੰ ਕਹਿੰਦੇ ਅਸੀਂ ਪੰਜਾਬੀ ਵਿੱਚ। ਉਹਨਾਂ ਸ਼ਬਦ ਸੁਣਾ ਰਹੀ ਹੈ ਮੈਨੂੰ, ਮੀਨਸ ਉਹ ਮੈਨੂੰ ਹਿਡਨ, ਛੁਪ ਕੇ ਡੰਗ ਨਹੀਂ ਮਾਰਦੀ, ਮੈਨੂੰ ਸੱਚ ਦੀ ਵਿਚਾਰ ਸੁਣਾਉਂਦੀ ਹੈ। ਮੇਰੇ ਅੰਦਰ ਦਾ ਕਛੂਆ ਜਦੋਂ ਇਸ ਤਰ੍ਹਾਂ ਬਾਹਰ ਆਇਆ, ਲੋਕਾਂ ਨਾਲ ਵਾਰਮਥ ਹੀ ਚ ਆਇਆ, ਤੇ ਸੈਲਫਿਸ਼ਨੈਸ, ਖੁਦਗਰਜ਼ੀ ਮੈਨੂੰ ਅੰਦਰੋਂ ਡੰਗ ਨਹੀਂ ਮਾਰਦੀ ਹੈ ਉਸ ਲੂਕੀ ਵਾਂਗੂ, ਛੁਪ ਕੇ ਗੁੱਤੀ ਵਾਂਗੂ। ਲੂਕੀ ਸ਼ਬਦ ਸੁਣਾਇਆ, ਸ਼ਬਦ ਕੀ ਹੈ, ਸ਼ਬਦ ਦੇ ਦੱਦੇ ਨੂੰ ਔਂਕੜ ਹੈ, ਸੱਚ ਦਾ ਗਿਆਨ, ਮੈਨੂੰ ਸੱਚ ਦਾ ਗਿਆਨ ਸੁਣਾਇਆ। ਮੇਰੇ ਅੰਦਰ ਇਹ ਟ੍ਰਾਂਸਫਾਰਮੇਸ਼ਨ ਹੋਈ। ਹੁਣ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਜੇਕਰ ਅਸੀਂ ਸਮਝੀਏ ਤਾਂ ਕਬੀਰ ਸਾਹਿਬ ਕਹਿ ਰਹੇ ਹਨ, ਮਨਮੁਖ ਮੈਲ ਨਾ ਉਤਰੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਤੇ ਮੈਲ ਕੀ ਹੈ, ਇਹੀ ਉਹ ਜਾਨਵਰ ਜਿਹੜੇ ਸਾਨੂੰ ਅੰਦਰ ਤੰਗ ਕਰਦੇ ਰਹਿੰਦੇ ਨੇ। ਹੁਣ ਜੇਕਰ ਅਸੀਂ ਇਸ ਮੈਲ ਨੂੰ ਸ਼ਬਦ ਦੇ ਉਸ ਪਾਸੇ ਲੈ ਜਾਈਏ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਤਾਂ ਮਲ ਕੀ ਲੱਗੀ ਹੋਈ ਹੈ? ਜਨਮਾਂ ਜਨਮਾਂ ਦੀ, ਪਿਛਲੇ ਜਨਮਾਂ ਦੀ ਮੈਲ ਨਹੀਂ, ਇਸੇ ਜਨਮ ਵਿੱਚ ਸਾਰੇ ਜਾਨਵਰ ਰੂਪੀ ਜਨਮਾਂ ਦੀ, ਇਸੇ ਜਨਮ ਵਿੱਚ ਸਾਰੇ ਕਾਂ ਰੂਪੀ ਪੰਛੀਆਂ ਦੀ, ਇਲ ਰੂਪੀ ਵਿਸ਼ਟਾ ਖਾਣ ਵਾਲੇ ਪੰਛੀਆਂ ਦੀ ਨਾ ਇਸ ਨੂੰ ਮੈਲ ਲੱਗੀ ਹੋਈ ਹੈ। ਫਿਰ ਜਦੋਂ ਅਸੀਂ ਇਸ ਸ਼ਬਦ ਨੂੰ ਦੇਖਾਂਗੇ ਤਾਂ ਪਤਾ ਲੱਗੇਗਾ ਕਿ ਅਸੀਂ ਅੰਧ ਵਿਸ਼ਵਾਸ ਵਿੱਚ ਸੀ ਕਿ ਚੁਰਾਸੀ ਕੱਟਣੀ ਹੈ, ਆਵਾਗਾਉਣ ਕੱਟਣਾ ਤੇ ਆਉਣਾ ਨਾ ਪਏ। ਪਰ ਕਿਉਂ ਨਾ ਆਉਣਾ ਪਵੇ? ਅਸੀਂ ਜੀਂਦੇ ਜੀ ਟ੍ਰਾਂਸਫਾਰਮ ਹੋ ਜਾਈਏ ਤਾਂ ਫਿਰ ਸਾਨੂੰ ਜੀਂਦੇ ਜੀ ਸਮਝ ਆ ਜਾਏਗੀ, ਫਿਰ ਅਸੀਂ ਕਵਾਂਗੇ ਬੌਰਮ ਕਾਹੇ ਆਵਾਂਗੇ, ਫਿਰ ਸਾਨੂੰ ਸਮਝ ਆ ਜਾਏਗੀ। ਪਰ ਅਸੀਂ ਆਵਾਗਾਉਣ ਮਰਨ ਤੋਂ ਬਾਅਦ ਕਿਉਂ ਕੱਟੀਏ? ਜੀਂਦੇ ਜੀ ਕਿਉਂ ਨਾ ਕੱਟੀਏ? ਗੁਰਮਤ ਉਧਾਰ ਦਾ ਵਿਸ਼ਾ ਨਹੀਂ ਹੈ, ਨਕਦ ਇਹ ਕਰ ਕਰੇ ਸੋ ਇਹ ਕਰ ਪਾਏ, ਇਸੇ ਜੀਵਨ ਵਿੱਚ ਇਹਦੇ ਸਾਨੂੰ ਸੱਚ ਕੁਛ ਸਮਝ ਆ ਜਾਂਦਾ। ਵਰਨਾ ਕੀ ਹੁੰਦਾ? ਅਸੀਂ ਆਪਣੇ ਇਸੇ ਜੀਵਨ ਵਿੱਚ ਉਸ ਜੰਗਲ 'ਚ ਰਹਿੰਦੇ ਹਾਂ ਜਿਸ ਤਰ੍ਹਾਂ ਉਦਿਆਨ ਬਸਨੰਗ ਸੰਸਾਰੰਗ, ਇਹ ਮਨੁੱਖ ਇੱਕ ਜੰਗਲ ਵਿੱਚ ਵੱਸ ਰਿਹਾ ਹੈ। ਉਦਿਆਨ ਬਸਨੰਗ ਸੰਸਾਰੰਗ ਸੰਬੰਧੀ ਇਹਨੇ ਆਪਣੇ ਰਿਲੇਟਿਵਸ ਕੀ ਬਣਾਏ ਹੋਏ ਨੇ? ਸਵਾਨ ਸਿਆਲ ਖਰੇ, ਕੌਣ ਬਕਾਏ ਹੋਣ? ਕੁੱਤਾ ਗਿੱਦੜ ਖੋਤੇ, ਇਹਨੇ ਆਪਣੇ ਰਿਸ਼ਤੇਦਾਰ ਬਣਾਏ ਹੋਏ ਨੇ। ਪਰ ਜੇਕਰ ਇਹ ਸਮਝ ਜਾਏ ਤਾਂ ਇਹਨਾਂ ਰਿਸ਼ਤੇਦਾਰਾਂ ਨੂੰ ਤੋੜੇਗਾ ਨਹੀਂ, ਇਹਨਾਂ ਨਾਲ ਝੂਠ ਨਹੀਂ ਸਮਝੇਗਾ, ਇਹਨਾਂ ਨੂੰ ਕਾਬੂ ਕਰ ਲੇਗਾ। ਜੇਕਰ ਕਾਬੂ ਕਰ ਲੇਗਾ ਤਾਂ ਮਰਨ ਤੋਂ ਬਾਅਦ ਇਹ ਸਰੀਰ ਦਾ ਕੀ ਬਣਿਆ? ਇਹ ਦੁਬਾਰਾ ਇਸ ਧਰਤੀ ਤੇ ਆਵੇ ਨਾ ਆਵੇ, ਵਾਈ ਸ਼ੁੱਡ ਵੀ ਕੇਅਰ? ਸਾਨੂੰ ਇਹ ਨਹੀਂ ਕਹਿਣਾ ਪਏਗਾ ਰੱਬ ਜੀ ਤੁਹਾਡੀ ਇਹ ਧਰਤੀ ਝੂਠੀ ਹੈ, ਮੈਂ ਮੁੜ ਕੇ ਇੱਥੇ ਜੰਮਾ ਨਾ। ਸਾਨੂੰ ਇਹ ਨਹੀਂ ਕਹਿਣਾ ਪਏਗਾ ਮੈਨੂੰ ਦੁਬਾਰਾ ਇਸ ਜੂਨ ਵਿੱਚ ਆਉਣਾ ਨਾ ਪਵੇ। ਕਿਉਂ? ਜੇ ਰੱਬ ਜੀ ਇਸ ਧਰਤੀ ਤੇ ਰਹਿੰਦੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਤੇ ਅਸੀਂ ਕਿਉਂ ਨਾ ਆਈਏ? ਅਸੀਂ ਤਾਂ ਕਹੀਏ ਮੈਨੂੰ ਦੁਬਾਰਾ ਭੇਜੋ। ਜੇ ਮੈਂ ਹੁਣੇ ਆਪਣੇ ਇਸ ਜਨਮ ਵਿੱਚ ਆਪਣੇ ਸਾਰੇ ਜਾਨਵਰਾਂ ਨੂੰ ਕਾਬੂ ਨਹੀਂ ਸੀ ਕਰ ਸਕਿਆ ਤੇ ਮੈਨੂੰ ਸ਼ਬਦ ਸਮਝ ਆਇਆ ਕਬੀਰ ਸਾਹਿਬ ਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਪੰਨੇ ਨੰਬਰ 477 ਤੇ, ਤਾਂ ਮੈਂ ਇਸ ਮੁਤਾਬਕ ਦੁਬਾਰਾ ਆਪਣੇ ਜੀਵਨ ਨੂੰ ਟੋਰ ਕੇ ਸਾਰੇ ਆਪਣੇ ਜਾਨਵਰ ਕਾਬੂ ਕਰਾਂਗਾ। ਪਰ ਇੱਥੇ ਇੱਕ ਮੈਨੂੰ ਵਿਅੰਗ ਯਾਦ ਆ ਗਿਆ, ਉਹ ਜੇਕਰ ਵਿਅੰਗ ਅਸੀਂ ਸਮਝ ਲਈਏ ਤਾਂ ਅਸੀਂ ਜੀਵਨ ਵਿੱਚ ਟ੍ਰਾਂਸਫਾਰਮ ਹੋ ਸਕਦੇ ਹਾਂ। ਕਿਵੇਂ? ਜਦੋਂ ਰੱਬ ਜੀ ਧਰਤੀ ਬਣਾਉਣ ਲੱਗੇ ਤਾਂ ਉਸ ਵਿਅੰਗ ਅਨੁਸਾਰ ਰੱਬ ਜੀ ਨੇ ਜਿਤਨੇ ਜੀਵ ਹਨ ਮਨੁੱਖ ਸਮੇਤ ਉਹਨਾਂ ਦੀ ਉਮਰ ਵੰਡਣੀ ਸ਼ੁਰੂ ਕੀਤੀ। ਤਾਂ ਵਿਅੰਗ ਵਿੱਚ ਇਸ ਤਰ੍ਹਾਂ ਦੱਸਿਆ ਹੈ ਕਿ ਬਈ ਰੱਬ ਜੀ ਨੇ ਸਭ ਤੋਂ ਪਹਿਲਾਂ ਕੁੱਤੇ ਨੂੰ ਬੁਲਾਇਆ, ਕੁੱਤੇ ਨੂੰ ਪੁੱਛਿਆ ਕਿ ਤੈਨੂੰ ਜੋ ਕੁਛ ਵੀ ਮੈਂ ਉਮਰ ਦਿਆਂਗਾ ਤੂੰ ਉਹਦੇ 'ਤੇ ਖੁਸ਼ ਹੋ ਜਾਏਗਾ। ਹੁਣ ਕੁੱਤੇ ਨੂੰ ਰੱਬ ਜੀ 'ਤੇ ਮਾਣ ਸੀ, ਪਰ ਰੱਬ ਜੀ ਨੇ ਕੁੱਤੇ ਨੂੰ 50 ਸਾਲ ਉਮਰ ਦੇ ਦਿੱਤੀ। ਕੁੱਤਾ ਕਹਿੰਦਾ ਰੱਬ ਜੀ ਮੈਨੂੰ ਸਾਰੀ ਉਮਰ 'ਤੇ ਭੌਂਕਣਾ, 50 ਸਾਲ ਭੌਂਕ ਭੌਂਕ ਕੇ ਤਾਂ ਮੈਂ ਥੱਕ ਜਾਵਾਂਗਾ, ਮੈਨੂੰ 50 ਸਾਲ ਉਮਰ ਨਾ ਦਿਓ, ਮੇਰੇ 'ਤੇ ਕਿਰਪਾ ਕਰੋ, ਤਰਸ ਕਰੋ, ਪਲੀਜ਼ ਰੱਬ ਜੀ, ਇਹ ਖੁਦਾ ਜੀ ਵਾਹਿਗੁਰੂ ਜੀ ਬਖਸ਼ ਦਿਓ ਮੈਨੂੰ। ਤਾਂ ਵਿਅੰਗ ਕਹਿੰਦਾ ਹੈ ਗੋਡ ਜੀ ਨੇ ਉਹਨੂੰ 50 ਸਾਲ ਦੀ ਉਮਰ ਦੇ ਬਦਲੇ 15 ਸਾਲ ਦੇ ਕਰੀਬਨ ਉਮਰ ਦੇ ਦਿੱਤੀ, ਪਰ 35 ਸਾਲ ਦਾ ਕੀ ਕਰਨ, ਵਾਪਸ ਤਾਂ ਕੋਟੇ 'ਚ ਪਾ ਨਹੀਂ ਸਕਦੇ। ਰੱਬ ਜੀ ਨੇ 35 ਸਾਲ ਸਾਈਡ 'ਤੇ ਰੱਖ ਦਿੱਤੇ। ਕੁੱਤਾ ਆਪਣਾ ਖੁਸ਼ 15 ਸਾਲ ਦੀ ਉਮਰ ਲੈ ਕੇ। ਫਿਰ ਰੱਬ ਜੀ ਨੇ ਖੋਤੇ ਨੂੰ ਕਿਹਾ ਤੈਨੂੰ ਕਿੰਨੀ ਉਮਰ ਦਿਆਂ ਖੋਤਾ ਜੀ? ਹੁਣੇ ਖੋਤਾ ਕੁਛ ਬੋਲਿਆ ਹੀ ਨਹੀਂ ਸੀ, ਰੱਬ ਜੀ ਨੇ ਖੋਤੇ ਨੂੰ ਵੀ 50 ਸਾਲ ਦੀ ਉਮਰ ਦੇ ਦਿੱਤੀ। ਖੋਤਾ ਕਹਿੰਦਾ ਰੱਬ ਜੀ ਤੁਸੀਂ ਮੈਨੂੰ ਕਹਿੰਦੇ ਹੋ ਧਰਤੀ 'ਤੇ ਜਾ, ਬੋਝਾ ਚੁੱਕਦਾ ਰਹਿ, ਵਜਨ ਹਰ ਵੇਲੇ ਬੋਝ ਮੈਂ ਚੁੱਕ ਚੁੱਕ ਕੇ ਮੇਰੀ ਤਾਂ ਕਮਰ ਥੱਕ ਜਾਏਗੀ 50 ਸਾਲ, ਔਰ ਮੈਨੂੰ ਅਕਲ ਵੀ ਨਹੀਂ ਦਿੱਤੀ, ਮੈਂ ਰਹਾਂਗਾ ਵੀ ਖੋਤਿਆਂ ਵਾਂਗੂ, ਬਿਲਕੁਲ ਮੂਰਖ, ਅਗਿਆਨਤਾ ਵਾਸ ਬੋਝ ਚੁੱਕ ਚੁੱਕ ਕੇ ਮੈਂ ਮਰ ਜਾਂਗਾ, ਥੋੜ੍ਹੀ ਜਿਹੀ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਵੀ ਉਮਰ ਘਟਾ ਹੀ ਦਿਓ। ਰੱਬ ਜੀ ਨੂੰ ਖੋਤੇ 'ਤੇ ਵੀ ਤਰਸ ਆਇਆ, ਰੱਬ ਜੀ ਨੇ ਖੋਤੇ ਨੂੰ ਤਕਰੀਬਨ 20 ਸਾਲ ਦੀ ਉਮਰ ਦੇ ਦਿੱਤੀ, ਪਰ ਖੋਤੇ ਦੀ ਵੀ 50 ਸਾਲ ਉਮਰ ਕੱਢੀ ਸੀ ਕੋਟੇ 'ਚੋਂ, 30 ਸਾਲ ਖੋਤੇ ਦੀ ਵੀ ਉਮਰ ਸਾਈਡ 'ਤੇ ਰੱਖ ਦਿੱਤੀ, 30 ਸਾਲ ਖੋਤੇ ਦੀ ਅਤੇ 35 ਸਾਲ ਕੁੱਤੇ ਦੀ, 65 ਸਾਲ ਦੀ ਉਮਰ ਸਾਈਡ 'ਤੇ ਪਈ ਹੋਈ ਆ। ਇਤਨੀ ਦੇਰੀ 'ਚ ਰੱਬ ਜੀ ਨੂੰ ਕਾਂ ਉੱਤੇ ਦ੍ਰਿਸ਼ਟੀ ਪਈ, ਕਾਂ ਨੂੰ ਵੇਖ ਕੇ ਕਹਿੰਦੇ ਨੇ ਤੈਨੂੰ ਵੀ ਉਮਰ ਦੇਣੀ ਚਾਹੀਦੀ ਹੈ, ਕਿੰਨੀ ਦਿਆਂ, ਚੱਲ ਤੇਰੇ ਵਾਸਤੇ 20 ਸਾਲ ਹੀ ਬਹੁਤ ਹੈ। ਖੋਤਾ ਔਰ ਕੁੱਤਾ ਵੀ 15-20 ਤੱਕ ਸੈਟਿਸਫਾਈਡ ਸਨ, ਓਕੇ 20 ਈਅਰਸ ਫੋਰ ਯੂ। ਤਾਂ ਕਾਂ ਕਹਿੰਦਾ ਰੱਬ ਜੀ ਮੈਂ ਸਾਰੀ ਉਮਰ 'ਤੇ ਕਾਂ ਕਾਂ ਕਰਦਾ ਰਹਾਂਗਾ, ਤੁਸੀਂ ਮੈਨੂੰ ਕੋਈ ਸੁਰ ਤਾਲ ਵਾਲੀ ਜ਼ਬਾਨ 'ਤੇ ਦਿੱਤੀ ਨਹੀਂ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਦਾ ਸ਼ਬਦ ਵਿੱਚ ਆ ਰਿਹਾ ਨਾ ਕਿ ਕਊਆ ਤਾਲ ਵਜਾਵੇ, ਮੈਨੂੰ ਕੋਈ ਸੁਰ ਤਾਲ ਮਿਊਜ਼ਿਕ ਵਾਲੀ 'ਤੇ ਜ਼ਬਾਨ ਦਿੱਤੀ ਨਹੀਂ ਹੈ। ਦੂਜੇ ਪਾਸੇ ਮੈਨੂੰ ਇਤਨੀ ਅਕਲ ਵੀ ਨਹੀਂ ਦਿੱਤੀ ਹੈ ਕਿ ਮੈਂ ਹੰਸਾਂ ਵਾਂਗੂ ਹੀਰਾ ਮੋਤੀ ਚੁੱਕਦਾ ਰਹਾਂ, ਮੈਨੂੰ ਤੁਸੀਂ ਖਾਣ ਵਾਸਤੇ ਆਰ ਵੀ ਇਹ ਸੈਂਕਸ਼ਨ ਕੀਤਾ ਕਿ ਤੂੰ ਸਾਰੀ ਉਮਰ ਧਰਤੀ ਤੇ ਜਾ ਕੇ ਸਿਰਫ ਵਿਸ਼ਟਾ ਖਾਂਦਾ ਰਹਿ, ਗੰਦ ਬੱਲਾ, ਮੋਏ ਚੂਹੇ, ਮਰੀਆਂ ਛਿਪਕਲੀਆਂ, ਬਸ ਗੰਦ ਵਿਸ਼ਟਾ। ਤਾਂ ਮੈਂ ਸਾਰੀ ਉਮਰ ਕੀ ਕਰਾਂਗਾ, ਆਪਣੀ ਇਸ ਬੋਡੀ ਨੂੰ ਪਾਲਣ ਵਾਸਤੇ ਵਿਸ਼ਟਾ ਖਾਂਦਾ ਰਵਾਂ ਤੇ ਦੂਜਿਆਂ ਦੇ ਬੂਹੇ ਤੇ ਜਾ ਕੇ ਬੈਠ ਬੈਠ ਕੇ ਬਸ ਕਾਂ ਕਾਂ ਕਰਦਾ ਰਵਾਂ। ਰੱਬ ਜੀ ਕਿਰਪਾ ਕਰੋ, ਮੇਰੇ ਤੇ ਬਖਸ਼ਿਸ਼ ਕਰੋ, ਜਿਸ ਤਰ੍ਹਾਂ ਉਹਨਾਂ ਦੀਆਂ ਉਮਰਾਂ ਘਟਾਤੀਆਂ ਮੇਰੀ ਵੀ 20 ਸਾਲ ਬਹੁਤ ਹੋ ਜਾਏਗੀ, ਘਟਾ ਹੀ ਦਿਓ। ਰੱਬ ਜੀ ਨੇ ਕਿਹਾ ਕਿੰਨੀ ਕਰਾਂ? ਤਾਂ ਕਾਂ ਕਹਿੰਦਾ ਮੇਰੇ ਵਾਸਤੇ 5 ਸਾਲ ਹੀ ਬਹੁਤ ਹੈ ਜੇ ਕਿਰਪਾ ਕਰੋ ਤਾਂ। ਰੱਬ ਜੀ ਨੂੰ ਉਸ 'ਤੇ ਤਰਸ ਆਇਆ, ਉਹਦੇ 15 ਸਾਲ ਵੀ ਰੱਬ ਜੀ ਨੇ ਸਾਈਡ 'ਤੇ ਰੱਖ ਦਿੱਤੇ। ਕਾਂ ਆਪਣੀ 5 ਸਾਲ ਦੀ ਉਮਰ ਲੈ ਕੇ ਖੁਸ਼, ਪਰ ਰੱਬ ਜੀ ਕੋਲ 80 ਸਾਲ ਵਿਹਲੇ ਪਏ ਹੋਏ ਸਨ। ਖੈਰ, ਰੱਬ ਜੀ ਦੀ ਨਜ਼ਰ ਪਈ ਬੰਦੇ 'ਤੇ, ਮਨੁੱਖ 'ਤੇ, ਜਿਸ ਨੂੰ ਅਸੀਂ ਹਿਊਮਨ ਬੀਂਗ ਕਹਿੰਦੇ ਹਾਂ। ਉਸ ਦੀ ਉਮਰ ਦੇਣ ਵੇਲੇ ਰੱਬ ਜੀ ਨੇ ਉਸ ਨੂੰ ਸੋਚਿਆ ਕਿ ਇਹ ਵੀ ਤਾਂ ਉਮਰ ਘਟਾਏਗਾ, ਚਲੋ ਬਹੁਤੀ ਕੀ ਦੇਣੀ ਹੈ, ਇਹਨੂੰ ਵੀ ਐਵਰੇਜ 20 ਸਾਲ ਦੇ ਦਿੰਦਾ। ਪਰ ਰੱਬ ਜੀ ਦੀ 20 ਸਾਲ ਗੱਲ ਸੁਣਨ ਸਾਰ ਬੰਦਾ ਇਕਦਮ ਬੋਲਿਆ, ਰੱਬ ਜੀ ਤੁਸੀਂ ਤੇ ਕਹਿੰਦੇ ਹੋ ਕਿ ਮਸਾਂ 14-15-16 ਸਾਲ ਤੱਕ ਜਾ ਕੇ ਤਾਂ ਬਚਪਨਾ ਹੀ ਹੁੰਦਾ, ਬਚਪਨੇ ਤੋਂ ਮਸਾਂ ਮੈਂ ਜਵਾਨੀ 'ਚ ਪੈਰ ਰੱਖਾਂਗਾ ਤੇ ਜਵਾਨੀ ਮਾਣਨ ਦੇ ਦਿਨ ਆਉਣਗੇ ਮੇਰੇ, ਖਾਣ ਪੀਣ ਦੇ, ਜਵਾਨੀ ਮਾਣਨ ਦੇ, ਸੁੱਖ ਖੁਸ਼ੀਆਂ ਮਾਣਨ ਦੇ, ਤਾਂ ਮੈਂ ਮਰ ਜਾਵਾਂਗਾ, ਮੇਰੇ ਤੇ ਬਖਸ਼ਿਸ਼ ਕਰੋ, ਥੋੜ੍ਹੀ ਵਧਾ ਦਿਓ। ਤਾਂ ਰੱਬ ਜੀ ਕਹਿੰਦੇ ਹਨ ਮੇਰੇ ਕੋਲ ਕੋਈ ਫਾਲਤੂ ਤਾਂ ਪਈ ਨਹੀਂ ਹੈ, ਇਹ ਸਾਈਡ 'ਤੇ ਪਈ ਹੋਈ ਹੈ, ਇਹ ਤੂੰ ਲੈ ਲੈ। ਬੰਦੇ ਨੇ ਛੇਤੀ ਨਾਲ ਹਾਂ ਕੀਤੀ, ਰੱਬ ਜੀ ਨੇ ਸੈਂਕਸ਼ਨ ਕਰ ਦਿੱਤੀ, 80 ਸਾਲ ਉਹ ਤੇ 20 ਸਾਲ ਆਪਣੇ, 100 ਸਾਲ ਦੀ ਐਵਰੇਜ ਉਮਰ ਰੱਬ ਜੀ ਨੇ ਬੰਦੇ ਨੂੰ ਦੇ ਤਾਂ ਦਿੱਤੀ, ਪਰ ਬੰਦੇ ਨੇ ਹੋਰਾਂ ਦੀ ਉਮਰ ਲੈਣ ਵੇਲੇ ਧਿਆਨ ਨਹੀਂ ਕੀਤਾ, ਵਿਅੰਗ ਹੈ। ਵੈਸੇ ਰੱਬ ਜੀ ਨਹੀਂ ਪੁੱਛਦੇ ਨੇ ਇਹ ਸ੍ਰਿਸ਼ਟੀ 'ਚ ਕਿਸ ਤਰ੍ਹਾਂ ਸਾਜੀ, ਰੱਬ ਜੀ ਆਪ ਹੀ ਜਾਣਦੇ ਹਨ, ਲੇਕਿਨ ਇਹ ਵਿਅੰਗ ਇਹ ਦੱਸ ਰਿਹਾ ਕਿ ਬੰਦੇ ਨੇ ਰੱਬ ਜੀ ਕੋਲੋਂ ਉਮਰ ਲੈਣ ਵੇਲੇ ਛੇਤੀ ਤਾਂ ਕਰ ਦਿੱਤੀ। ਡਿਸਸੈਟਿਸਫਾਈਡ ਬੰਦਾ ਰਹਿੰਦਾ, ਰੱਜ ਨਾ ਕੋਈ ਜੀਵਿਆ, ਉਸ ਤਰ੍ਹਾਂ ਹੀ ਉੱਥੇ ਵੀ ਇਹਨੇ ਆਪਣਾ ਅਸੰਤੋਖ ਦਿਖਾਇਆ, ਡਿਸਸੈਟਿਸਫੈਕਸ਼ਨ ਦਿਖਾਇਆ, ਜ਼ਿਆਦਾ ਮੰਗ ਲਈ। ਜ਼ਿਆਦਾ ਮੰਗਣ ਦੇ ਨਾਲ ਕੀ ਹੋਇਆ, ਬੰਦੇ ਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਕਰ ਕੀ ਰਿਹਾ। ਸਾਰੀ ਉਮਰ ਬੰਦਾ ਕੁੱਤੇ ਵਾਂਗੂ ਭੌਂਕਦਾ ਰਹਿੰਦਾ, ਕੁੱਤੇ ਦੀ ਜੋ ਉਮਰ ਲੈ ਲਈ, ਖੋਤੇ ਵਾਂਗੂ ਦੋਤਰਿਆਂ ਪੋਤਰਿਆਂ ਦੇ ਵਜ਼ਨ ਵੀ ਚੁੱਕਦਾ ਰਹਿੰਦਾ, ਭਾਵੇਂ ਕਹਿੰਦਾ ਮੇਰੀ ਕਮਰ ਟੁੱਟ ਗਈ ਹੈ, ਭਾਵੇਂ ਕਹਿੰਦਾ ਮੇਰੇ ਗੋਡੇ ਕੰਮ ਨਹੀਂ ਕਰਦੇ, ਮੈਨੂੰ ਨਜ਼ਰ ਨਹੀਂ ਆਉਂਦਾ, ਮੇਰੇ ਦੰਦ ਟੁੱਟ ਗਏ ਨੇ, ਬੁੱਢਾ ਹੋਣ 'ਤੇ ਆ ਗਿਆ, ਲੇਕਿਨ ਇਹ ਰੱਜਦਾ ਨਹੀਂ, ਰੱਜ ਨਾ ਕੋਈ ਜੀਵਿਆਂ ਵਾਂਗੂ ਹੋ ਜਾਂਦਾ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਦੋਤਰਿਆਂ ਪੋਤਰਿਆਂ ਦੇ ਵਜ਼ਨ ਚੁੱਕ ਚੁੱਕ ਕੇ ਥੱਕਦਾ ਨਹੀਂ, ਕਮਰ ਇਹਦੀ ਟੁੱਟ ਚੁੱਕੀ ਹੁੰਦੀ ਹੈ, ਡਿਸਸੈਟਿਸਫੈਕਸ਼ਨ 'ਚ ਕੰਟੈਂਟਮੈਂਟ ਇਸ ਨੂੰ ਹੁੰਦੀ ਨਹੀਂ ਹੈ, ਅਤੇ ਆਪਣੇ ਇਸ ਅਸੰਤੋਖੀ ਜੀਵਨ ਕਰਕੇ ਅਸ਼ਾਂਤ, ਫਿਕਰ, ਹਮੇਸ਼ਾ ਇਸ ਜੀਵਨ 'ਚ ਵਜ਼ਨ ਢੋਂਦਾ ਰਹਿੰਦਾ, ਅਤੇ ਕਾਂ ਵਾਂਗੂ ਸਾਰੀ ਉਮਰ ਕਾਂ ਕਾਂ ਕਰਦਾ ਰਹਿੰਦਾ। ਕਿਵੇਂ? ਦੂਜਿਆਂ ਦੀ ਨਿੰਦਾ, ਦੂਜਿਆਂ ਦੇ ਘਰ ਦੇ ਉੱਤੇ ਜਾ ਕੇ ਤੱਕਣਾ ਇਹਨਾਂ ਕੋਲ ਕੀ ਹੈ, ਇਸ ਕਿਸਮ ਦੀ ਨਿੰਦਾ, ਭਾਵ ਕਾਂ, ਕਾਂ ਦੀ ਬਿਰਤੀ ਨਿੰਦਾ, ਕਾਂ ਕਾਂ ਵਿਸ਼ਟਾ ਖਾਂਦਾ ਨਿੰਦਾ ਰੂਪੀ, ਅਤੇ ਇਹ ਵੀ ਨਿੰਦਾ ਰੂਪੀ ਵਿਸ਼ਟਾ ਮਨੁੱਖ ਖਾਂਦਾ ਰਹਿੰਦਾ, ਅਤੇ ਦੂਜੇ ਪਾਸੇ ਕੀ ਕਰਦਾ, ਆਪਣੀ ਜ਼ਿੰਦਗੀ ਸੁਰਤਾਲ ਕਵਿਤਾ 'ਚ ਨਹੀਂ ਰੱਖਦਾ। ਤਾਂ ਇਸ ਦੇ ਨਾਲ ਕੀ ਹੁੰਦਾ, ਇਹ ਨਿੰਦਾ ਕਰ ਕਰਕੇ ਕਾਂ ਕਾਂ ਸਾਰੀ ਉਮਰ ਕਰਦਾ ਰਹਿੰਦਾ, ਪਰ ਮਨੁੱਖ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਤਾਂ ਮਨੁੱਖੀ ਅਵਸਥਾ 'ਤੇ ਹੈ ਹੀ ਨਹੀਂ ਹਾਂ। ਮਨੁੱਖ ਨੂੰ ਇਹ ਸਮਝ ਜੇ ਪੈ ਜਾਏ ਕਿ ਮੈਂ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ ਹਾਂ, ਪਰ ਮੈਂ ਤਾਂ ਸਮਝਣਾ ਸੀ, ਮਨੁੱਖ ਨੂੰ ਇਹ ਸਮਝਣਾ ਚਾਹੀਦਾ ਸਾਨੂੰ ਸਭ ਨੂੰ, ਇਸ ਸ਼ਬਦ 'ਚੋਂ ਇਹੀ ਟ੍ਰਾਂਸਫਾਰਮੇਸ਼ਨ ਹੈ ਨਾ, ਕਿ ਮੈਨੂੰ ਇਹ ਸਮਝਣਾ ਚਾਹੀਦਾ, ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ, ਗੁਰ ਸੇਵਾ ਅਤੇ ਭਗਤ ਕਮਾਈ, ਤਾਬੇ ਮਾਨਸ ਦੇਈ ਪਾਈ। ਹੁਣ ਜੇਕਰ ਇਹ ਸਮਝ ਆ ਜਾਏ, ਜੇ ਮੈਂ ਗੁਰੂ ਦੀ ਗੱਲ ਮੰਨ ਕੇ ਉਸ ਅਨੁਸਾਰ ਜੀਵਾਂ, ਤਾਂ ਮੈਂ ਮਨੁੱਖੀ ਦੇਈ ਦੀ ਅਵਸਥਾ ਪ੍ਰਾਪਤ ਕੀਤੀ, ਵਰਨਾ ਮਾਨੋ ਜਿਵੇਂ ਮੈਂ ਮਨੁੱਖ ਨਹੀਂ ਹਾਂ, ਕੇਵਲ ਸਰੀਰ ਕਰਕੇ ਤਾਂ ਮੈਂ ਮਨੁੱਖ ਹਾਂ, ਹਿਊਮਨ ਬੀਂਗ ਹਾਂ, ਲੇਕਿਨ ਡੀਡਸ, ਕਰਨੀਆਂ, ਹੈਬਿਟਸ, ਆਦਤਾਂ ਤਾਂ ਮੇਰੀਆਂ ਜਾਨਵਰ ਵਰਗੀਆਂ ਨੇ। ਤਾਂ ਹੀ ਤਾਂ ਬਾਣੀ 'ਚ ਆਇਆ, ਜਿਸ ਕੇ ਅੰਦਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਸਵਾਨ ਕਿਹਨੂੰ ਕਹਿੰਦੇ ਨੇ? ਕੁੱਤਾ। ਨਰਕ 'ਚ ਪਿਆ ਹੋਇਆ ਜਿਸ ਤਰ੍ਹਾਂ ਕੁੱਤਾ ਹੁੰਦਾ। ਫਿਰ ਕਹਿੰਦੇ ਨੇ ਗੁਰੂ ਸਾਹਿਬ, ਬਿਨ ਸਿਮਰਨ ਕੂਕਰ ਹਰਕਾਇਆ, ਜਿਸ ਤਰ੍ਹਾਂ ਹਲਕਾ ਕੁੱਤਾ ਹੁੰਦਾ ਨਾ, ਪਾਗਲ ਕੁੱਤਾ, ਇਸ ਤਰ੍ਹਾਂ ਸੱਚ ਨਾਲ ਜਿਹੜਾ ਨਾ ਜੁੜੇ। ਫਿਰ ਗੁਰੂ ਸਾਹਿਬ ਕਹਿੰਦੇ ਨੇ, ਬਿਨ ਸਿਮਰਨ ਗਰਦ ਬਹਿ ਕੇ ਨਹੀਂ ਆਈ, ਖੋਤੇ ਵਾਂਗੂ। ਫਿਰ ਗੁਰੂ ਸਾਹਿਬ ਕਹਿੰਦੇ, ਜੋ ਨਾ ਸੁਣੇ ਜਸ ਪਰਮਾਨੰਦਾ, ਪਸ਼ੂ ਪੰਖੀ ਤ੍ਰਿਗਤ ਜੋਨ ਤੇ ਮੰਦਾ, ਉਹਨਾਂ ਤੋਂ ਵੀ ਮੰਦਾ। ਇੱਕ ਜਗ੍ਹਾ ਤੇ ਕਮਾਲ ਕਰ ਦਿੰਦੇ ਗੁਰੂ ਸਾਹਿਬ ਸੰਸਕ੍ਰਿਤੀ ਸ਼ਲੋਕ ਅੰਦਰ, ਗੁਰਮੰਤ੍ਰਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਟਣੈ, ਜਿਹੜਾ ਸੱਚ ਦਾ ਮਾਰਗ ਨਹੀਂ ਸਮਝਦਾ ਉਹਦਾ ਜੀਵਨ ਪ੍ਰਸ਼ਟਣਿਆ, ਉਹ ਬਿਲਕੁਲ ਹੀ ਕਰਸਯੋਗ ਹੈ, ਲਾਹਨਤਾਂ ਭਰਪੂਰ ਹੈ। ਕਹਿੰਦੇ ਨੇ ਉਹ ਮਨੁੱਖ ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨ ਤੁਲ ਖਲੈ, ਭਾਵ ਉਹ ਮਨੁੱਖ ਕੁੱਤੇ ਵਾਂਗੂ, ਖੋਤੇ ਵਾਂਗੂ, ਗਧੇ ਵਾਂਗੂ, ਸੱਪ ਵਾਂਗੂ, ਕਾਂ ਵਾਂਗੂ ਉਹਨਾਂ ਦੇ ਬਰਾਬਰ ਤੁਲ ਮੁਤਾਬਕ ਹੈ। ਭਾਵ ਉਹਦਾ ਜੀਵਨ ਮਨੁੱਖਾਂ ਵਾਲਾ ਨਹੀਂ, ਸਿਰਫ ਇਹਨਾਂ ਜੀਵ ਜਨਤਾ ਤੇ ਪਸ਼ੂਆਂ ਵਰਗਾ ਵੇ। ਬਸ ਇਹੋ ਤਾਂ ਅਸੀਂ ਸਮਝਣਾ ਸੀ ਜਿਹੜਾ ਅੱਜ ਦੇ ਸ਼ਬਦ ਵਿੱਚ ਸਾਨੂੰ ਸਮਝਾਇਆ। ਕਾਸ਼ ਇਸ ਵਿਅੰਗ ਤੋਂ ਅਸੀਂ ਸਮਝੀਏ ਤੇ ਕਬੀਰ ਸਾਹਿਬ ਦੇ ਅੱਜ ਦੇ ਸ਼ਬਦ ਤੋਂ ਅਸੀਂ ਪੱਲਾ ਫੜੀਏ, ਇਸ ਗੱਲ ਦਾ ਫਲਾਈਟ ਲਈਏ ਉਸ ਦੇਸ਼ ਦੀ ਜਿਹਦੇ ਵਿੱਚ ਜਾਨਵਰ ਤੋਂ ਪੂਰਨ ਮਨੁੱਖ ਬਣ ਜਾਈਦਾ ਹੈ।
ਰਾਜਾ ਰਾਮ ਕੱਕਰੀ ਆਂਬਰੇ ਪਕਾਏ, ਰਾਜਾ ਰਾਮ ਕੱਕਰੀ ਆਂਬਰੇ ਪਕਾਏ, ਕਿਨੈ ਬੂਝਨ ਹਾਰੈ ਖਾਏ। ਰਬਾਬੀ ਬਲਦ ਪਖਾਵਜ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੇ, ਕਊਆ ਤਾਲ ਬਜਾਵੇ, ਪਹਿਰ ਚੋਲਨਾ ਗਲਹਾ ਨਾਚੈ, ਪਹਿਰ ਚੋਲਨਾ ਗਲਹਾ ਨਾਚੈ, ਪੈਸਾ ਭਗਤ ਕਰਾਵੇ, ਭਗਤ ਕਰਾਵੇ। ਰਾਜਾ ਰਾਮ ਕੱਕਰੀ ਆਂਬਰੇ ਪਕਾਏ, ਰਾਜਾ ਰਾਮ ਕੱਕਰੀ ਆਂਬਰੇ ਪਕਾਏ, ਕਿਨੈ ਬੂਝਨ ਹਾਰੈ ਖਾਏ। ਰਾਜਾ ਰਾਮ